7 2 9 0 3 7 7 3.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900.
پڑھ پڑھ عالم فاضل ہوئوں کدے اپنے آپ نو پڑھیا ہی نہیں، جا جا بڑھدا مندر مسیتی کدے من اپنے بچ بڑھیا ہی نہیں. میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا، جہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا. مائنڈ اینڈ باڈی پروگرام دیکھ رہے لکھاں ہی درشکاں اتے لکھاں ہی سروتیاں نوں ڈاکٹر نریندر روی دا پیار بھریا نمسکار، سلام علیکم، ست سری اکال اینڈ ویری گڈ مارننگ. ہر سنڈے دی سویرے 10 بجے تو لے کے 11 بجے تک ٹورنٹو سمے انوسار میں تہاڈی خدمت وچ پیش ہوں مائنڈ اینڈ باڈی پروگرام لے کے، جس دے وچ زیادہ تر سپرچل جڑے ٹاپکس نے ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਬੜੇ ਸਿੰਪਲ ਤਰੀਕੇ ਦੇ ਨਾਲ. ਵੱਖ ਵੱਖ ਧਰਮਾਂ ਦੇ ਵਿੱਚੋਂ ਕੋਟੇਸ਼ਨਸ ਲਈਆਂ ਜਾਂਦੀਆਂ ਨੇ. ਇਸ ਤੋਂ ਇਲਾਵਾ ਰਿਲੀਜੀਅਸ, ਐਥਿਕਸ, ਪੋਲੀਟੀਕਲ, ਸੋਸ਼ਲ ਜੋ ਵੀ ਐਕਟੀਵਿਟੀ ਸਾਡੀਆਂ ਹੋ ਰਹੀਆਂ ਨੇ, ਕੋਈ ਮੈਡੀਕਲ ਦੇ ਨਾਲ ਕੋਈ ਡਾਕਟਰ ਅਵੇਲੇਬਲ ਹੁੰਦਾ, ਉਹਨਾਂ ਦੀਆਂ ਲਾਈਵ ਇੰਟਰਵਿਊ ਵੀ ਕੀਤੀਆਂ ਜਾਂਦੀਆਂ ਨੇ. ਅੱਜ ਦਾ ਜਿਹੜਾ ਸਾਡਾ ਟੌਪਿਕ ਲਵਾਂਗੇ ਉਹ ਲਵਾਂਗੇ ਕਿ ਭਗਵਤ ਗੀਤਾ ਕਿ ਦੇਖੋ ਜਿੰਨੇ ਵੀ ਦੁਨੀਆਂ ਦੇ ਵਿੱਚ ਧਰਮ ਨੇ ਵੱਡੇ, ਚਾਹੇ ਉਹ ਇਸਲਾਮ ਹੈ, ਕ੍ਰਿਸਚੈਨਿਟੀ ਹੈ, ਹਿੰਦੂਇਜ਼ਮ ਹੈ, ਬੁੱਧਇਜ਼ਮ ਹੈ, ਜੈਨਇਜ਼ਮ ਹੈ, ਸਿੱਖਇਜ਼ਮ ਹੈ, ਕੋਈ ਵੀ ਧਰਮ ਨਹੀਂ, ਉਹਨਾਂ ਸਾਰਿਆਂ ਦੀਆਂ ਕੋਈ ਨਾ ਕੋਈ ਸਪਿਰਚੁਅਲ ਬੁੱਕ ਜਾਂ ਹੋਲੀ ਬੁੱਕ ਹੁੰਦੀ ਹੈ, ਕਿਤਾਬ ਹੁੰਦੀ ਹੈ. ਉਹਦੇ ਵਿੱਚ ਹਿੰਦੂ ਧਰਮ ਜਿਹੜਾ ਕਿ ਸਭ ਦੁਨੀਆਂ ਦੇ ਵਿੱਚ ਸਭ ਤੋਂ ਪੁਰਾਣਾ ਧਰਮ ਮੰਨਿਆ ਗਿਆ, ਸਭ ਤੋਂ ਵੱਡਾ ਨਹੀਂ ਸਭ ਤੋਂ ਪੁਰਾਣਾ ਧਰਮ ਮੰਨਿਆ, ਉਹਦੀ ਜਿਹੜੀ ਪਵਿੱਤਰ ਕਿਤਾਬ ਹੈ ਹੋਲੀ ਬੁੱਕ ਹੈ ਜਿਹਨੂੰ ਭਗਵਤ ਗੀਤਾ ਕਹਿੰਦੇ ਹਾਂ, ਸ਼ਾਰਟਕੱਟ ਗੀਤਾ ਕਹਿੰਦੇ ਹਾਂ, ਉਹਦੇ ਬਾਰੇ ਆਪਾਂ ਹਿਸਟੋਰੀਕਲ ਪੁਆਇੰਟ ਆਫ ਵਿਊ ਤੇ ਗੱਲ ਕਰਾਂਗੇ ਤੇ ਨਾਲ ਨਾਲ ਥੋੜਾ ਜਿਹਾ ਜੇ ਸਮਾਂ ਹੋਇਆ ਐਥੀਕਲ ਤੇ ਸਪਿਰਚੁਅਲ ਟੀਚਿੰਗਸ ਕੀ ਨੇ ਗੀਤਾ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ. ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ. ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਰਿਕੁਐਸਟ ਕਰਦਾ ਤੁਹਾਡੇ ਫਾਇਦੇ ਲਈ, ਮੇਰਾ ਕੋਈ ਪਰਸਨਲ ਫਾਇਦਾ ਨਹੀਂ, ਨਾ ਕੋਈ ਮੈਂ ਏਜੰਟ ਕਾ, ਨਾ ਕੋਈ ਮੇਰਾ ਰਿਸ਼ਤੇਦਾਰ ਏਜੰਟ ਹੈ. ਮੈਂ ਸਿਰਫ ਇਹ ਕਹਿੰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਹਮੇਸ਼ਾ ਕੋਸ਼ਿਸ਼ ਕਰੋ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਨੂੰ ਤੁਸੀਂ ਫਾਈਨਲ ਨਾ ਕਰੋ. ਕਰ ਲਿਓ ਉਸੇ ਨਾਲ ਹੀ, ਪਰ ਟਰਾਈ ਤਾਂ ਕਰ ਲਓ ਹੋਰ ਬੰਦਿਆਂ ਨਾਲ ਵੀ ਗੱਲਬਾਤ ਕਰੋ, ਕਿਉਂਕਿ ਉਹਨਾਂ ਨੇ ਤੁਹਾਡੇ ਸਮੇਂ ਮੁਤਾਬਕ, ਤੁਹਾਡੀ ਥਾਂ ਮੁਤਾਬਕ ਚੱਲ ਕੇ ਆਉਣਾ. ਤੁਸੀਂ ਉਹ ਤੇ ਆਸਾਨ ਕਰਦੇ ਹੋ, ਉਹ ਤੁਹਾਡੇ ਤੇ ਆਸਾਨ ਨਹੀਂ ਕਰਦਾ, ਕਿਉਂਕਿ ਪੈਸੇ ਉਹਨੇ ਕਮਾਉਣੇ ਨੇ. ਔਰ ਵਧੀਆ ਗੱਲ ਇਹ ਹੈ ਕਿ ਜਦੋਂ ਪੈਸੇ ਆਉਂਦੇ ਨੇ ਨਾ ਰੀਅਲ ਸਟੇਟ ਵਾਲੇ ਨੂੰ, ਉਹ ਤੁਹਾਡੇ ਕੋਲੋਂ ਨਹੀਂ ਲੈਂਦਾ, ਉਹ ਵਕੀਲ ਤੋਂ ਆਟੋਮੈਟਿਕਲੀ ਹੋ ਜਾਂਦੇ, ਪਤਾ ਹੀ ਨਹੀਂ ਲੱਗਦਾ ਕਿੰਨੇ ਮਿਲ ਗਏ ਕਿੰਨੇ ਨਹੀਂ, ਕਿੰਨੀ ਕਮਿਸ਼ਨ ਆ ਕਿੰਨੀ ਨਹੀਂ. ਉਹ ਤਾਂ ਸਿਰਫ ਤੁਹਾਨੂੰ ਕਦੇ 1000 ਦਾ ਚੈੱਕ ਦੇ ਦੂ ਜਾਂ ਕੋਈ ਸੋਫਾ ਲੈ ਦੂ ਜਾਂ ਕੋਈ ਟੂਟੀ ਠੀਕ ਲਾ ਦੂ ਜਾਂ ਗੋਡੇ ਹੱਥ ਲਾ ਦੂਗਾ, ਕੋਈ ਭੇਜ ਨਹੀਂ ਦਿੰਦਾ. ਪੈਸਾ ਇੱਕ ਐਡਾ ਜ਼ਬਰਦਸਤ ਪਾਵਰ ਹੈ ਜਿਹਦੇ ਵਿੱਚ ਭਰਾ ਭਰਾ ਦੇ ਲਈ ਠੱਗੀ ਮਾਰ ਜਾਂਦਾ. ਬਾਕੀ ਦਾ ਗੱਲ ਛੱਡੋ, ਅੱਜ ਵੀ ਜਿਹੜੀ ਆਪਾਂ ਭਗਵਤ ਗੀਤਾ ਤੇ ਗੱਲ ਕਰਾਂਗੇ ਉਹ ਵੀ ਠੱਗੀ ਠੋਰੀਆਂ ਦੀਆਂ ਗੱਲਾਂ ਨੇ ਸਾਰੀਆਂ, ਵੀ ਕਿਸ ਤਰ੍ਹਾਂ ਯੁੱਧ ਹੋਇਆ, ਕਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਨੂੰ ਆਉਣਾ ਪਿਆ, ਇਹ ਵੀ ਉਹਨਾਂ ਦੀ ਆਪਾਂ ਹਿਸਟਰੀ ਦੀ ਗੱਲ ਕਰਾਂਗੇ. ਸੋ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਆ ਕਿ ਕਮਿਸ਼ਨ ਉਨੀ ਹੈ ਜਿਹੜੀ ਪਹਿਲਾਂ 2-3% ਹੁੰਦੀ ਸੀ, ਹੁਣ ਵੀ ਉਨੀ ਹੈ, ਪਰ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ. ਜੇ ਅੱਗੇ ਇੱਕ ਰੀਅਲ ਸਟੇਟ ਦਾ ਏਜੰਟ $2,000-4,000 ਬਣਾਉਂਦਾ ਸੀ, ਹੁਣ ਤਾਂ 40-40-50-50 lakh ਬਣਾਉਂਦੇ ਨੇ, ਬਾਕੀ ਅੰਡਰ ਦੀ ਟੇਬਲ ਵੀ ਕੰਮ ਕਰੀ ਜਾਂਦੇ ਨੇ. ਸੋ ਤੁਸੀਂ ਰੀਅਲ ਸਟੇਟ ਦੇ ਬੰਦੇ ਨਾਲ ਗੱਲ ਕਰੋ. ਇੱਥੇ ਸਾਡੇ ਗੈਰੀ ਸੋਢੀ ਜੀ ਨੇ, ਉਹਨਾਂ ਦੇ ਫੇਸਬੁੱਕ ਤੇ ਪੜ੍ਹਦਾ ਮੈਂ, ਲਾਸਟ ਵੀ ਗੱਲ ਵੀ ਕੀਤੀ ਸੀ, ਉਹਨਾਂ ਨੇ ਦੱਸਿਆ ਕਿ ਕੈਸ਼ ਬੈਕ ਲੀਗਲ ਹੈ. ਕਈ ਡਰਾਉਂਦੇ ਨੇ ਜੀ ਇਲੀਗਲ ਹੈ ਕੰਮ, ਉਹ ਕਹਿੰਦਾ ਲੀਗਲ ਹੈ, ਬਿਲਕੁਲ ਲੀਗਲ ਗੱਲ ਹੈ ਕਿ ਜਿੰਨੀ ਤੁਹਾਨੂੰ ਕਮਿਸ਼ਨ ਮਿਲਦੀ ਹੈ ਤੁਹਾਨੂੰ ਉਹ ਪਹਿਲਾਂ ਏਜੰਟ ਦੱਸਦਾ ਕਿ ਮੈਨੂੰ ਜੇ 2.5% ਕਮਿਸ਼ਨ ਮਿਲੂਗੀ 3 ਮਿਲੂਗੀ, ਮੈਂ ਸਿਰਫ 1 ਰੱਖੂੰਗਾ, ਬਾਕੀ 3 ਮੋੜੂੰਗਾ ਸਾਫ਼ ਸੁਥਰੀ. ਜਿਨ੍ਹਾਂ ਦੀ ਨੀਤ ਸਾਫ਼ ਹੁੰਦੀ ਹੈ ਉਹ ਸਾਫ਼ ਗੱਲਾਂ ਕਰ ਲੈਂਦੇ ਨੇ, ਤੇ ਜਿਨ੍ਹਾਂ ਦੀ ਨੀਤ ਸਾਫ਼ ਨਹੀਂ ਕਰਦੇ ਉਹ ਕਹਾਣੀਆਂ ਪਾਉਂਦੇ ਨੇ ਇਧਰੋਂ ਕਰਕੇ ਉਧਰੋਂ ਕਰਕੇ ਕੋਸ਼ਿਸ਼ ਕਰਦੇ ਨੇ, ਪਰ ਜਿਹੜਾ ਝੂਠ ਝੂਠ ਹੀ ਹੁੰਦਾ। ਇਸ ਕਰਕੇ ਮੈਂ ਤੁਹਾਨੂੰ ਬਚਾਉਣ ਦੀ ਗੱਲ ਕਰਦਾ ਕਿ 4-5 ਬੰਦਿਆਂ ਨੂੰ ਬੁਲਾ ਲਿਆ ਕਰੋ, ਹਰੇਕ ਨਾਲ ਗੱਲ ਕਰੋ, ਸਵਾਲ ਪੁੱਛੋ, ਡਰਨ ਦੀ ਕੀ ਲੋੜ ਹੈ, ਸਵਾਲ ਪੁੱਛੋ, ਜਦੋਂ ਵੀ ਤੁਹਾਨੂੰ ਉਹ ਸਵਾਲਾਂ ਦੇ ਜਵਾਬ ਮਿਲ ਜਾਣ ਤੇ ਜਿਹੜਾ ਵੀ ਠੀਕ ਦਵੇ ਉਹਨੂੰ ਤੁਸੀਂ ਆਪਣਾ ਹਾਇਰ ਕਰ ਲਓ, ਕਿਉਂਕਿ ਫਿਰ ਬਾਅਦ ਚ ਨਹੀਂ ਨਾ ਪਛਤਾਉਣਾ ਪਊਗਾ, ਫਿਰ ਤੁਹਾਨੂੰ ਗੱਲ ਹਰ ਕਲੀਅਰ ਹੋਊਗੀ ਕਿ ਮੇਰਾ ਕਿੰਨਾ ਫਾਇਦਾ ਹੋਣਾ। ਬਾਅਦ ਦੇ ਵਿੱਚ ਪਛਤਾਉਣ ਨਾਲੋਂ ਪਹਿਲਾਂ ਹੀ 3-4 ਬੰਦਿਆਂ ਦੀ ਰਾਏ ਲਓ, ਜਿਹੜਾ ਚੰਗਾ ਲੱਗਦਾ ਉਹਦੇ ਨਾਲ ਗੱਲਬਾਤ ਕਰੋ। ਉਹਦੇ ਵਿੱਚ ਇੱਕ ਮੈਂ ਨਾਂ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਜਾਣਿਆ ਮਾਨਿਆ ਨਾਂ ਹੈ। ਮੈਂ ਇਸ ਕਰਕੇ ਰਿਕਮੈਂਡ ਕਰਦਾ, ਨਾ ਕੋਈ ਉਹਨਾਂ ਦੀ ਪੇਡ ਐਡਵਰਟਾਈਜਮੈਂਟ ਹੈ ਤੇ ਨਾ ਹੀ ਉਹਨਾਂ ਨੇ ਮੈਨੂੰ ਵੈਸੇ ਵੀ ਕਿਹਾ ਵੀ ਐਡ ਕਰੋ, ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ ਸੀ ਜੇ ਵੰਡਰਫੁਲ ਲੇਡੀ ਕੈਨੀ ਕਰਨੀ ਦੀ ਪੱਕੀ ਹੈ ਨੀ। ਲੋਕ $10 ਪਿੱਛੇ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਨੇ, ਚਾਹੇ ਕਿੰਨਾ ਵੀ ਕਲੋਜ਼ ਰਿਸ਼ਤੇਦਾਰ ਕਿਉਂ ਨਾ ਹੋਵੇ, ਕਾਗਜ਼ਾਂ ਦੇ ਵਿੱਚ ਹੇਰਾਫੇਰੀਆਂ ਕਰਦੇ ਨੇ, ਪਰ ਝੂਠ ਝੂਠ ਰਹਿੰਦਾ ਕਿੰਨਾ ਛਪਾਉਂਗੇ। ਜਿਹੜਾ ਝੂਠਾ ਬੰਦਾ ਹੁੰਦਾ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੇ ਉਹ ਝੂਠ ਰਹਿੰਦਾ, ਸੱਚ ਨੂੰ ਦਲੀਲਾਂ ਦੇਣ ਦੀ ਲੋੜ ਨਹੀਂ, ਸੱਚ ਸੱਚ ਹੀ ਹੁੰਦਾ ਹਮੇਸ਼ਾ। ਸੋ ਇਸ ਕਰਕੇ ਬੁਲਾਓ ਅਰਫਾ ਮੁਜ਼ੱਫਰ ਜੀ ਨੂੰ ਗੱਲਬਾਤ ਕਰੋ, ਜੇ ਤੁਹਾਨੂੰ ਚੰਗੇ ਲੱਗਦੇ ਇਹਨਾਂ ਨੂੰ ਦੇ ਦਿਓ, ਨਹੀਂ ਬਾਕੀ ਹੋਰਾਂ ਨੂੰ ਦੇ ਦਿਓ। ਮੈਂ ਤਾਂ ਕਦੇ ਨਹੀਂ ਕਿਹਾ ਵੀ ਉਹਨੂੰ ਦਿਓ, ਮੈਂ ਤਾਂ ਕਹਿੰਦਾ ਬੁਲਾ ਕੇ ਦੇਖ ਲਓ। ਸੋ ਜੇ ਤੁਸੀਂ ਬੁਲਾਉਣਾ ਫੋਨ ਨੰਬਰ ਚਾਹੀਦਾ 6478986245, 6478986245, ਉਹਨਾਂ ਨੂੰ ਬੁਲਾ ਲਓ। ਗੈਰੀ ਸੋਢੀ ਜੀ ਨੂੰ ਬੁਲਾ ਲਓ, ਕਿਉਂਕਿ ਓਪਨ ਗੱਲਾਂ ਕਰਦੇ ਨੇ, ਪਤਾ ਤਾਂ ਲੱਗ ਜੂਗਾ, ਗਿਆਨ ਤਾਂ ਆਜੂ, ਉਹ ਕਹਿੰਦੇ ਲੋਕ ਠੱਗੀਆਂ ਮਾਰਦੇ ਨੇ, ਸੋ ਪਤਾ ਲੱਗ ਜੂਗਾ ਉਹ ਕੀ ਦੱਸਦੇ ਨੇ ਤੁਹਾਨੂੰ। ਸੋ ਕੁੱਲ ਮਿਲਾ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਦਾ ਟੋਪਿਕ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ, ਭਗਵਤ ਗੀਤਾ ਦੇ ਉੱਤੇ ਹੋਏਗਾ। ਹਿੰਦੂ ਧਰਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ, ਉਹਦੀ ਹਿਸਟਰੀ ਕੀ ਹੈ, ਕਿਵੇਂ ਹੋਇਆ, ਕੀ ਹੋਇਆ, ਨਹੀਂ ਹੋਇਆ, ਐਥਿਕਸ ਉਹਦੀ ਕੀ ਹੈ, ਸਪਿਰਚੁਅਲ ਟੀਚਿੰਗ ਕੀ ਨੇ, ਜਿੰਨਾ ਵੀ ਸਮਾਂ ਮਿਲੇਗਾ। ਮੇਰੇ ਕੋਲ ਕਾਗਜ਼ ਪੱਤਰ ਕੋਈ ਨਹੀਂ ਹੁੰਦਾ, ਕਈ ਵਾਰੀ ਗੱਲ ਕਰਦੇ ਕਰਦੇ ਗੱਲ ਹੋਰ ਪਾਸੇ ਨਿਕਲ ਜਾਂਦੀ ਹੈ, ਮੇਰਾ ਵੀ ਕੋਈ ਕਸੂਰ ਨਹੀਂ, ਉਹਦੇ ਲਈ ਮੈਂ ਪਹਿਲਾਂ ਐਡਵਾਂਸ ਮਾਫ਼ੀ ਮੰਗ ਲੈਣਾ। ਪਰ ਪਹਿਲਾਂ ਸੁਣੋ ਇੱਕ ਗਾਣਾ ਕਿ ਉਹ ਗੀਤਾ ਦਾ ਜਿਹੜਾ ਮੇਨ ਹੈ ਐਥਿਕਸ, ਉਹ ਇਹੀ ਹੈ ਕਿ ਰਾਈਟ ਕੀ ਹੈ, ਰੋਂਗ ਕੀ ਹੈ, ਗੁੱਡ ਕੀ ਹੈ, ਬੈਡ ਕੀ ਹੈ, ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ, ਇਹਦੇ ਉੱਤੇ ਹੀ ਗਾਣਾ। 87 ਇੱਕ ਮੂਵੀ ਆਈ ਸੀ ਮਨੋਜ ਕੁਮਾਰ ਦੀ, ਉਹ ਗੀਤਾ ਦੀਆਂ ਟੀਚਿੰਗ ਦੇ ਉੱਤੇ ਹੀ ਉਹਨਾਂ ਨੇ ਗਾਣਾ ਗਾਇਆ, ਸੁਣੋ ਗਾਣਾ।
ਮਾ ਫਲੇਸ਼ੁ ਕਦਾਚਨ
ਕਰਮ ਕੀਏ ਜਾ ਫਲ ਕੀ ਇੱਛਾ ਮਤ ਕਰੇ ਇਨਸਾਨ, ਜੈਸੇ ਕਰਮ ਕਰੇਗਾ ਵੈਸੇ ਫਲ ਦੇਗਾ ਭਗਵਾਨ। ਯੇ ਹੈ ਗੀਤਾ ਕਾ ਗਿਆਨ, 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 ਯੇ ਹੈ ਗੀਤਾ ਕਾ ਗਿਆਨ।
कौन है देवी, क्या कष्ट है इसे?
रूपचंद है रेशम वाला कपड़े का व्यापारी, 20 बरस तक साथ में रहकर भाग गई इसकी नारी,
और अगर वो साथ में रहती मर जाती बेचारी।
अच्छा?
पति देव के मन भाई थी बाला एक कुंवारी, पति बना पत्नी का दुश्मन संकट में थी जान, जैसे कर्म करेगा वैसे फल देगा भगवान। ये है गीता का ज्ञान, ये है गीता का ज्ञान, ये है गीता का ज्ञान, ये है गीता का ज्ञान।
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਸੰਡੇ ਦੀ ਹਰ ਸਵੇਰੇ ਟੋਰਾਂਟੋ ਸਮੇਂ ਦੇ ਮੁਤਾਬਕ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿਚ ਪੇਸ਼ ਹੁੰਦਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ। 770 AM ਜਿਹੜੇ ਹੈਗਾ ਆਪਣਾ ਰੇਡੀਓ ਸਟੇਸ਼ਨ, ਉਹਦੇ ਉੱਤੇ ਤੁਸੀਂ ਲਾਈਵ ਵੀ 10 ਵਜੇ ਤੋਂ ਲੈ ਕੇ 11 ਵਜੇ ਤੱਕ ਸੁਣ ਸਕਦੇ ਹੋ। ਯੂਟਿਊਬ ਚੈਨਲ ਤੇ ਵੀ ਦੇਖ ਸਕਦੇ ਹੋ, ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਮੇਰਾ ਆਪਣਾ ਯੂਟਿਊਬ ਚੈਨਲ ਵੀ ਹੈ, ਮੈਨੂੰ ਦੱਸ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਕੱਲ ਜਦੋਂ ਮੈਂ ਰਾਤ ਚੈੱਕ ਕੀਤਾ ਸੀਗਾ ਤੇ ਮੋਰ ਦੈਨ 6 ਲੱਖ ਤੋਂ ਉੱਪਰ ਮੇਰੇ ਵਿਊਰਸ ਨੇ ਤੇ 40,000 ਦੇ ਲਗਭਗ ਸਬਸਕ੍ਰਾਈਬਰ ਨੇ। ਸਾਰਿਆਂ ਦਾ ਥੈਂਕਸ ਜਿਹੜੇ ਵੀ ਮੇਰੇ ਪ੍ਰੋਗਰਾਮ ਨੂੰ ਲਾਈਕ ਕਰਦੇ ਨੇ। ਪਿੱਛੇ ਜੇ ਮੈਂ ਯੂਟਿਊਬ ਦਾ ਜਿਹੜਾ ਲਾਈਵ ਪ੍ਰੋਗਰਾਮ ਨਹੀਂ ਕਰ ਸਕਿਆ, ਕੁਛ ਰਜੇਵੇਂ ਸੀਗੇ, ਹੁਣ ਛੇਤੀ ਸ਼ੁਰੂ ਕਰ ਦਿਆਂਗੇ। ਡਿਫਰੈਂਟ ਟੌਪਿਕਸ ਹੁੰਦੇ ਨੇ, ਛੋਟੇ ਹੁੰਦੇ ਨੇ। ਜੇ ਤੁਸੀਂ ਯੂਟਿਊਬ ਤੇ ਮੇਰੇ ਆਲਮੋਸਟ ਮੋਰ ਦੈਨ 450 ਜਿਹੜੇ ਉਹ ਟੌਪਿਕਸ ਦੇ ਉੱਤੇ ਵੀਲੌਗਸ ਕੀਤੇ ਨੇ, ਤੁਸੀਂ ਮੈਡੀਕਲ ਦੇ ਉੱਤੇ ਵੀ ਨੇ, ਸਪਿਰਚੁਅਲ ਵੀ ਨੇ, ਪੋਲੀਟੀਕਲ ਵੀ ਨੇ, ਜੋ ਵੀ ਤੁਹਾਨੂੰ, ਫਿਰ ਦਵਾਈਆਂ ਵੀ ਨੇ, ਦਵਾਈਆਂ ਉਹ ਵੀ ਨਹੀਂ ਸੁਣੀਆਂ ਸੁਣਾਈਆਂ ਜੋ ਮੈਨੂੰ ਫਾਇਦਾ ਹੋਇਆ, ਹੋਮਿਓਪੈਥੀ ਦੀਆਂ, ਆਯੁਰਵੈਦਿਕ ਦੀਆਂ, ਜਾਂ ਕਿਸੇ ਹੋਰ ਟੋਟਕੇ ਨਾਲ, ਉਹਦੇ ਬਾਰੇ ਗੱਲਬਾਤ ਕੀਤੀ ਹੈ। ਤੁਸੀਂ ਯੂਟਿਊਬ ਤੇ ਜਾ ਕੇ ਮੇਰਾ ਨਾਂ ਪਾ ਲਓ, ਡਾਕਟਰ ਨਰਿੰਦਰ ਰਵੀ ਗੋਇਲ, ਬਿਲਕੁਲ ਤੁਹਾਨੂੰ ਆ ਜਾਣਗੀਆਂ ਸਾਰੇ ਵੀਲੌਗ, ਤੁਸੀਂ ਦੇਖ ਸਕਦੇ ਹੋ। ਜੇ ਤੁਹਾਨੂੰ ਚੰਗੇ ਲੱਗਣ ਸਬਸਕ੍ਰਾਈਬ ਕਰ ਦਿਓ, ਜੇ ਨਹੀਂ ਚੰਗੇ ਲੱਗਦੇ ਕਮੈਂਟ ਜ਼ਰੂਰ ਦਿਆ ਕਰੋ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਭਾਗਵਤ ਗੀਤਾ ਦੇ ਉੱਤੇ। ਜਿਸ ਤਰ੍ਹਾਂ ਬਾਈਬਲ ਕ੍ਰਿਸਚੀਅਨ ਲੋਕਾਂ ਦੀ ਪਵਿੱਤਰ ਕਿਤਾਬ ਹੈ, ਓਲਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ, ਮੁਸਲਿਮ ਭਾਈਚਾਰੇ ਦੀ ਕੁਰਾਨ ਸ਼ਰੀਫ ਹੈ, ਸਿੱਖ ਭਾਈਚਾਰੇ ਦੀ ਗੁਰੂ ਗ੍ਰੰਥ ਸਾਹਿਬ ਹੈ, ਉਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਜਿਹੜੇ ਲੋਕ ਹਿੰਦੂ ਧਰਮ ਦੇ ਉਪਾਸਕ ਨੇ, ਹਿੰਦੂ ਧਰਮ ਨੂੰ ਮੰਨਦੇ ਨੇ, ਸਭ ਤੋਂ ਪੁਰਾਣਾ ਧਰਮ ਹੈ, ਤੇ ਉਹਨਾਂ ਦੀ ਜਿਹੜੀ ਹੋਲੀ ਬੁੱਕ ਹੈ ਉਸ ਨੂੰ ਸ੍ਰੀ ਮਦ ਭਗਵਤ ਗੀਤਾ ਕਿਹਾ ਜਾਂਦਾ ਹੈ। ਪਰ ਸ਼ਾਰਟ ਦੇ ਵਿੱਚ ਉਸ ਕਿਤਾਬ ਨੂੰ ਅਸੀਂ ਗੀਤਾ ਵੀ ਕਹਿ ਦਿੰਦੇ ਹਾਂ। ਇਹ ਜਿਹੜੀ ਗੀਤਾ ਬੁੱਕ ਹੈ, ਅੱਜ ਤੋਂ ਕੋਈ 5,000 ਸਾਲ ਪਹਿਲਾਂ ਵੇਦ ਵਿਆਸ ਰਿਸ਼ੀ ਹੋਏ ਨੇ, ਉਹਨਾਂ ਨੇ ਲਿਖੀ ਸੀਗੀ। ਜਿਹੜੀ ਗੀਤਾ ਹੈ, ਗੀਤਾ ਦਾ ਮਤਲਬ ਸੌਂਗ, ਜਿਹੜੀ ਗੀਤਾ ਇਟਸ ਏ ਡਿਵਾਈਨ ਸੌਂਗ। ਕਿਹਨੇ ਸੌਂਗ ਕਿਹਨੇ ਕੀਤੇ ਨੇ ਜਾਂ ਸਲੋਕ ਕਿਹਨੇ ਪੜ੍ਹੇ? ਸੰਗ ਬਾਈ ਦਾ ਲਾਰਡ ਕ੍ਰਿਸ਼ਨ। ਜਿਹੜੇ ਹਿੰਦੂ ਧਰਮ ਦੇ ਵਿੱਚ ਪਰਮਾਤਮਾ ਮੰਨੇ ਗਏ ਨੇ, ਕ੍ਰਿਸ਼ਨ ਭਗਵਾਨ, ਉਹਨਾਂ ਨੇ ਭਗਵਤ ਗੀਤਾ ਦੇ ਵਿੱਚ ਸਲੋਕ ਲਿਖੇ ਨੇ। ਕਿਉਂ ਲਿਖੇ ਨੇ, ਕਦੋਂ ਲਿਖੇ ਨੇ? ਡਿਊਰਿੰਗ ਦਾ ਵਾਰ ਬਿਟਵੀਨ ਕੌਰਵ ਐਂਡ ਪਾਂਡਵ। ਇਸ ਲਈ ਗੱਲ ਸੀ ਨਾ ਕਿ ਲੜਾਈ ਹੋਈ ਸੀਗੀ ਕੌਰਵਾਂ ਤੇ ਪਾਂਡਵਾਂ ਦੀ, ਕਿੱਥੇ ਹੋਈ ਸੀ? ਕੁਰੂਕਸ਼ੇਤਰ, ਜਿਹੜਾ ਹਰਿਆਣੇ ਦੇ ਕੋਲੇ ਅੰਬਾਲਾ ਤੇ ਕਰਨਾਲ ਦੇ ਵਿਚਾਲੇ ਜਾਂ ਕੁਰੂਕਸ਼ੇਤਰ ਯੂਨੀਵਰਸਿਟੀ ਵੀ ਆ, ਉੱਥੇ ਇਹਨਾਂ ਦਾ ਯੁੱਧ ਹੋਇਆ ਸੀ। ਤੇ ਉਹ ਯੁੱਧ ਦੇ ਵਿੱਚ ਹੋਇਆ ਕੀ ਪ੍ਰੋਬਲਮ ਹੋਈ? ਜੋ ਦੋਨੇ ਪਾਸੇ ਫੌਜਾਂ ਖੜੀਆਂ ਹੋ ਗਈਆਂ, ਅੱਜ ਵਾਲੀ ਹੇਰਾ ਫੇਰੀ ਨਹੀਂ ਹੁੰਦੀ ਸੀ, ਜਦੋਂ ਫੌਜਾਂ ਤਿਆਰ ਹੋ ਜਾਂਦੀਆਂ ਸੀ, ਨਿਯਮ ਫਿਕਸ ਕਰ ਲਿੱਤੇ ਜਾਂਦੇ ਸੀ ਵੀ ਸ਼ਾਮ ਤੋਂ ਜਿੰਨਾ ਚਿਰ ਸੂਰਜ ਚੜ੍ਹਦਾ ਉਦੋਂ ਤੱਕ ਲੜਨਾ, ਉਦੋਂ ਬਾਅਦ ਜਿਹੜੇ ਫੱਟੜ ਹੋ ਜਾਣਗੇ, ਜਿਹੜੇ ਜ਼ਖਮੀ ਹੋ ਜਾਣਗੇ, ਜਿਹੜੇ ਮਰ ਜਾਣਗੇ, ਉਹਨਾਂ ਦੀ ਆਪਣੇ ਆਪਣੇ ਲੋਕ, ਆਪਣੀ ਆਪਣੀ ਪਾਰਟੀ, ਆਪਣਾ ਆਪਣਾ ਗਰੁੱਪ ਡੈਡ ਬਾਡੀ ਚੱਕ ਕੇ ਜਿਹੜੇ ਫੱਟੜ ਹੋਏ ਉਹਨਾਂ ਦੀ ਮਾਲਿਸ਼ ਕਰਨਗੇ, ਦੂਜੇ ਦਿਨ ਫੇਰ ਸੂਰਜ ਚੜ੍ਹਨ ਤੇ ਲੜਾਈ ਸ਼ੁਰੂ ਹੋ ਜਾਂਦੀ ਸੀ। ਕਿਹਾ ਜਾਂਦਾ ਕਿ ਜਦੋਂ ਕੌਰਵਾਂ ਤੇ ਪਾਂਡਵਾਂ ਦੀ ਲੜਾਈ ਹੋਈ ਤਾਂ ਜਦੋਂ ਸੰਖ ਵੱਜਿਆ ਤੇ ਇੱਕ ਪਾਸੇ ਪਾਂਡਵ ਸੀਗੇ, 5 ਭਰਾ ਤੁਹਾਨੂੰ ਪਤਾ ਹੀ ਹੋਣਾ, ਯੁਧਿਸ਼ਠਰ, ਅਰਜਨ, ਭੀਮ, ਸਹਿਜ ਤੇ ਨਕੁਲ, ਤੇ ਦੂਜੇ ਪਾਸੇ ਜਿਹੜੀ ਫੌਜ ਵੱਡੀ ਸਾਰੀ ਸੀਗੀ ਉਹ ਸੀਗੀ ਕੌਰਵਾਂ ਦੀ। ਉਹਦੇ ਵਿੱਚ ਬੜੇ ਅਣਗਿਣਤ ਲੱਖਾਂ ਬੰਦੇ ਸੀ, ਉਹਦੇ ਵਿੱਚ ਗੁਰੂ ਸਾਹਿਬਾਨ ਵੀ ਜਿਹੜੇ ਸੀਗੇ, ਕਿਉਂਕਿ ਹੈ ਤਾਂ ਉਹਨੇ ਕਜ਼ਨ ਬ੍ਰਦਰ ਸੀ ਉਹਦੇ, ਹੁਣ ਮੈਂ ਹਿਸਟਰੀ ਦੱਸੂੰਗਾ, ਉਹ ਵੀ ਗੱਲ ਹੋਜੂਗੀ। ਸੋ ਉਸ ਵੇਲੇ ਅਰਜਨ ਨੇ, ਜਿਹੜਾ ਅਰਜਨ ਸੀਗਾ, ਉਹਨੇ ਕਿਹਾ ਕ੍ਰਿਸ਼ਨ ਭਗਵਾਨ ਨੂੰ, ਕਿਉਂਕਿ ਉਹ ਸਾਰਥੀ ਸੀਗੇ, ਵੀ ਮੇਰਾ ਰਥ ਉੱਥੇ ਲੈ ਕੇ ਚੱਲੋ, ਵਿਚਾਲੇ ਖੜਾ ਕਰੋ। ਜਦੋਂ ਵਿਚਾਲੇ ਲੈ ਗਏ ਤੇ ਉਹਨੇ ਦੇਖਿਆ ਵੀ ਕੋਈ ਮੇਰਾ ਚਾਚਾ ਹੈ, ਕੋਈ ਮੇਰਾ ਤਾਇਆ, ਕੋਈ ਮੇਰਾ ਕਜ਼ਨ ਹੈ, ਕੋਈ ਮੇਰਾ ਬਾਬਾ ਲੱਗਦਾ, ਕੋਈ ਮੇਰਾ ਗੁਰੂ ਹੈ ਜਿਨ੍ਹਾਂ ਦੀ ਗੋਦੀ 'ਚ ਖੇਡਿਆ ਸੀ, ਵੀ ਅਲਟੀਮੇਟਲੀ ਵੀ ਇਹਨਾਂ ਨਾਲ ਲੜਾਈ ਕਰਕੇ ਜੇ ਮਾਰੂੰਗਾ ਇਹਨਾਂ ਨੂੰ, ਬੰਦਿਆਂ ਨੂੰ, ਉਹਦਾ ਫਾਇਦਾ ਕੀ ਹੈ? ਅਲਟੀਮੇਟਲੀ ਤਾਂ ਰਾਜ ਹੀ ਲੈਣਾ। ਉਹ ਕਹਿੰਦਾ ਮੈਨੂੰ ਰਾਜ ਲੈਣ ਦੀ ਲੋੜ ਨਹੀਂ, ਮੈਂ ਤਾਂ ਸੰਨਿਆਸ ਭੀਖ ਮੰਗ ਕੇ ਗੁਜ਼ਾਰਾ ਕਰ ਲੂੰ, ਮੈਂ ਨਹੀਂ ਲੜਾਈ ਲੜਨੀ। ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਸਮਝਾਇਆ ਸੀਗਾ, ਜੋ ਕੁਛ ਵੀ ਸਮਝਾਇਆ ਸਲੋਕਾਂ ਦੇ ਰੂਪ ਵਿੱਚ ਉਹ ਗੀਤਾ ਦੇ ਵਿੱਚ ਦਰਜ ਹੈ। ਤੁਹਾਨੂੰ ਮੈਂ ਗੱਲ ਹੋਰ ਦੱਸਦਾ ਨਹੀਂ ਚਾਹੁੰਦਾ ਕਿ ਜਿਹੜੀ ਗੀਤਾ ਹੈ ਇਸ ਪਾਰਟ ਆਫ ਮਹਾਂਭਾਰਤ, ਜਿਹੜਾ ਮਹਾਂਭਾਰਤ ਹੋਈ ਹੈ, ਮਹਾਂਭਾਰਤ ਦੇ ਵਿੱਚ ਮੈਂ ਪੜ੍ਹੀ ਹੈ, ਸੁਣੀ ਨਹੀਂ ਅੱਧੀ ਕੁ, ਪੜ੍ਹੀ ਹੈ ਖੁਦ, ਕਿਉਂਕਿ ਕੰਪੈਰੇਟਿਵ ਰਿਲੀਜਨ ਮੇਰਾ ਸਬਜੈਕਟ ਸੀ। ਉਹਦੇ ਵਿੱਚ 1 ਲੱਖ ਤੋਂ ਉੱਪਰ ਸਲੋਕ ਨੇ, ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਵੀ ਕੀ ਕੌਰਵ ਕੌਣ ਸੀ, ਪਾਂਡੋ ਕੀ ਕੌਣ ਸੀਗਾ, ਤੈਤਰਾਸ਼ਟਰ ਕੌਣ ਸੀਗਾ, ਭਿਸ਼ਮ ਪਿਤਾਮਾ ਕੌਣ ਸੀ, ਦਰੋਣਾਚਾਰਿਆ ਕੌਣ ਸੀ, ਪਾਂਡੋ ਦਾ ਪਿਓ ਕੌਣ ਸੀ, ਉਹਦਾ ਅੱਗੇ ਪਿਓ ਕੌਣ ਸੀਗਾ, ਇਹ ਸਾਰੀ ਡਿਟੇਲ 'ਚ, ਕਿੱਥੇ ਕਿਸੇ ਸਕੂਲ 'ਚ ਪੜ੍ਹੇ, ਕੌਣ ਕਿਵੇਂ ਪੜ੍ਹੇ, ਇਹ ਸਾਰੀ ਡਿਟੇਲ 'ਚ ਹੈ। ਪਰ ਉਹ ਸਾਰੀ ਡਿਟੇਲ ਦੇ ਵਿੱਚ ਜਿਹੜਾ ਇੱਕ ਪਾਰਟ ਹੈ, ਜਿੱਥੇ ਕ੍ਰਿਸ਼ਨ ਭਗਵਾਨ ਅਰਜੁਨ ਨੂੰ ਸਮਝਾਉਂਦੇ ਨੇ, ਉਪਦੇਸ਼ ਕਰਦੇ ਨੇ, ਟੀਚਿੰਗਸ ਨੇ, ਉਹਨਾਂ ਨੂੰ ਗੀਤਾ ਕਿਹਾ ਜਾਂਦਾ। ਤੇ ਓਵਰਆਲ ਜੋ ਵੀ ਮਹਾਂਭਾਰਤ ਦੀ ਪਿਛਲੀ ਸਾਰੀ ਹਿਸਟਰੀ ਹੈ ਉਹਨੂੰ ਅਸੀਂ ਮਹਾਂਭਾਰਤ ਕਹਿੰਦੇ ਹਾਂ। ਸੋ ਮਹਾਂਭਾਰਤ ਜਿਹੜੀ ਹੈਗੀ ਉਹ ਵੱਡੀ ਬੁੱਕ ਆ, ਜਿਹਦੇ ਵਿੱਚ 1,00,000 ਤੋਂ ਉੱਪਰ ਸਲੋਕ ਨੇ, ਤੇ ਜਿਹੜੀ ਗੀਤ ਹੈ ਉਹਦੇ ਵਿੱਚ ਤਕਰੀਬਨ 700 ਸਲੋਕ ਨੇ, 18 ਚੈਪਟਰ ਨੇ। ਜਿਸ ਤਰ੍ਹਾਂ ਹਰ ਗ੍ਰੰਥ ਦੇ ਵਿੱਚ ਨਾ, ਜੇ ਆਪਾਂ ਬਾਈਬਲ ਦੀ ਗੱਲ ਕਰੀਏ, ਬਾਈਬਲ ਦੋ ਤਰ੍ਹਾਂ ਦੀ ਹੈ, ਇੱਕ ਓਲਡ ਟੈਸਟਾਮੈਂਟ ਹੈ, ਇੱਕ ਨਿਊ ਟੈਸਟਾਮੈਂਟ ਹੈ। ਨਿਊ ਟੈਸਟਾਮੈਂਟ ਦੇ ਵਿੱਚ 31,000 ਦੇ ਲਗਭਗ ਸਲੋਕ ਨੇ। ਕੁਰਾਨ ਸ਼ਰੀਫ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਹੈ, ਉਹਦੇ ਵਿੱਚ ਮੋਰ ਦੈਨ 6,000 ਸਲੋਕ ਨੇ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸ਼ਬਦ ਕਹਿੰਦੇ ਜਾਂ ਸਲੋਕ ਕਹਿੰਦੇ ਆ, ਉਹ ਮੋਰ ਦੈਨ 5,800 ਨੇ, ਲੈਸ ਦੈਨ 6,000। ਇਸੇ ਤਰ੍ਹਾਂ ਹੀ ਗੀਤਾ ਦੇ ਵਿੱਚ 700 ਸਲੋਕ ਨੇ। ਤੇ ਜੇ 700 ਸਲੋਕ ਦੀ ਅਸੀਂ ਕੈਟਾਗਰੀ ਕੱਢੀਏ ਤਾਂ ਉਹਦੇ ਵਿੱਚੋਂ 570 ਜਿਹੜੇ ਸਲੋਕ ਨੇ, 570, ਉਹ ਕ੍ਰਿਸ਼ਨ ਭਗਵਾਨ ਦੇ ਨੇ। ਤੇ ਉਸ ਤੋਂ ਇਲਾਵਾ ਜਿਹੜੇ 84 ਸਲੋਕ ਨੇ, 84 ਸਲੋਕ ਜਿਹੜੇ ਨੇ ਉਹ ਅਰਜਨ ਦੇ ਨੇ। ਅਰਜਨ ਕੋਲ ਕੇ ਕੁਐਸਚਨ ਕਰਦਾ ਸੀ, ਉਹਨੂੰ ਡਾਊਟ ਹੋ ਗਿਆ, ਲੜਾਈ ਲੜਨਾ ਨਹੀਂ ਚਾਹੁੰਦਾ, ਜਿਹੜਾ ਵੀ ਉਹ ਸਵਾਲ ਕਰਦਾ ਸੀਗਾ ਉਹ 84 ਨੇ। ਤੇ ਉਹਨਾਂ ਦਾ ਉੱਤਰ ਡਿਟੇਲ ਦੇ ਵਿੱਚ, ਕਿਉਂਕਿ ਹੁਣ ਮਾਸਟਰ ਨੂੰ ਆਪਾਂ ਸਵਾਲ ਪੁੱਛਦੇ ਹਾਂ, ਮਾਸਟਰ ਉਹ ਇੱਕ ਲਾਈਨ 'ਚ ਤਾਂ ਨਹੀਂ ਜਵਾਬ ਦਿੰਦਾ ਨਾ, ਓਬਜੈਕਟਿਵ ਟਾਈਪ ਦਾ ਕੁਐਸਚਨ ਆਨਸਰ ਹੈ ਨਹੀਂ, ਉਹ ਡਿਟੇਲ 'ਚ ਦੇ ਰਹੇ ਨੇ। ਇਸ ਕਰਕੇ ਕ੍ਰਿਸ਼ਨ ਭਗਵਾਨ ਦੇ ਜਿਹੜੇ ਸਲੋਕ ਗੀਤਾ ਦੇ ਵਿੱਚ ਨੇ 570 ਨੇ, ਤੇ ਅਰਜਨ ਨੇ ਜਿਹੜੇ ਕੁਐਸਚਨ ਕੀਤੇ ਨੇ ਜਾਂ ਸਲੋਕ ਨੇ ਉਹ ਹੈਗੇ ਕਿੰਨੇ, ਉਹ ਹੈਗੇ 84। ਤੇ ਇੱਕ ਸੰਜੇ ਸੀਗਾ ਜਿਹੜਾ 73 ਸੀ ਨਾ, ਰਾਜਾ ਸੀ, ਅੰਨਾ ਸੀਗਾ, ਉਹ ਜਾ ਤਾਂ ਸਕਿਆ ਨਹੀਂ, ਉਹ ਹਸਤਨਾਪੁਰ ਸੀ ਜਿੱਥੇ ਇਹਨਾਂ ਦਾ ਮਹਾਂਭਾਰਤ ਦਾ ਰਾਜ ਸੀਗਾ। ਹਸਤਨਾਪੁਰ ਚ ਬੈਠ ਕੇ ਉਹਨੂੰ ਵੇਦ ਵਿਆਸ ਨੇ ਦ੍ਰਿਵ ਦ੍ਰਿਸ਼ਟੀ ਦਿੱਤੀ ਸੰਜੇ ਨੂੰ, ਜਿਹੜਾ ਉਹ ਰਾਜ ਚਲਾਉਂਦਾ ਸੀ, ਵੀ ਤੈਨੂੰ ਜਾਣ ਦੀ ਲੋੜ ਨਹੀਂ, ਤੂੰ ਇਹਨੂੰ ਧ੍ਰਿਤਰਾਸ਼ਟਰ ਨੂੰ ਇੱਥੋਂ ਹੀ ਦੇਖ ਕੇ ਯੁੱਧ ਦਾ ਹਾਲ ਸੁਣਾ। ਸੋ ਧ੍ਰਿਤਰਾਸ਼ਟਰ ਨੂੰ, ਧ੍ਰਿਤਰਾਸ਼ਟਰ ਦਾ ਇੱਕੋ ਹੀ ਸਲੋਕ ਹੈ ਜਿਹੜਾ ਗੀਤਾ ਦੇ ਸ਼ੁਰੂ ਚ ਹੁੰਦਾ, ਤੇ ਬਾਕੀ ਜਿਹੜੇ 41 ਸਲੋਕ ਨੇ ਉਹ ਸੰਜੇ ਵਾਰ ਵਾਰ ਟਾਈਮ ਟੂਮ ਦੱਸਦਾ, ਮਹਾਰਾਜ ਹੁਣਾ ਹੋ ਗਿਆ, ਮਹਾਰਾਜ ਹੁਣਾ ਹੋ ਗਿਆ, ਮਹਾਰਾਜ ਉਹ ਮਰ ਗਿਆ, ਜਿਉਂਦਾ ਹੋ ਗਿਆ। ਸੋ ਕੁੱਲ ਮਿਲਾ ਕੇ 570 ਸਲੋਕ ਨੇ ਇਹ, ਇਹਨਾਂ ਨੂੰ ਅਸੀਂ ਭਗਵਤ ਗੀਤਾ ਕਹਿੰਦੇ ਹਾਂ। ਇਹਦੇ ਵਿੱਚ ਕ੍ਰਿਸ਼ਨ ਜੀ ਦੀਆਂ ਟੀਚਿੰਗਸ ਨੇ, ਜ਼ਿਆਦਾ ਸਪਿਰਚੁਅਲ ਵੀ ਨੇ। ਸਪਿਰਚੁਅਲ ਕਿਵੇਂ ਕਿ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ, ਵਾਟ ਇਜ਼ ਗੁੱਡ, ਵਾਟ ਇਜ਼ ਬੈਡ, ਵਾਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਤੇ ਉਸ ਅਲਟੀਮੇਟ ਗੋਲ ਨੂੰ ਅਸੀਂ ਕਿਵੇਂ ਪ੍ਰਾਪਤ ਕਰਾਂਗੇ। ਗੀਤਾ ਚ ਕ੍ਰਿਸ਼ਨ ਭਗਵਾਨ ਨੇ ਦੱਸਿਆ ਕਿ 3 ਤਰੀਕਿਆਂ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਮੋਕਸ਼ ਪ੍ਰਾਪਤ ਕਰ ਸਕਦੇ ਹੋ, ਜਿਹੜਾ ਕਿ ਤੁਹਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਹੈ। ਮੋਕਸ਼ ਦਾ ਕੀ ਮਤਲਬ? ਰਿਲੀਜ਼ ਫਰੋਮ ਦਾ ਸਾਈਕਲ ਆਫ ਬਰਥ ਐਂਡ ਡੈਥ, ਜੰਮਣ ਮਰਨ ਦੇ ਜਿਹੜਾ ਦਮਾ ਚੱਕਰ ਹੈ ਉਹ ਚੋਂ ਆਜ਼ਾਦ ਹੋ ਜਾਣਾ, ਜਾਂ ਇਹ ਕਹਿ ਲਓ ਵੀ ਜਿਹੜੀ ਸਾਡੀ ਆਤਮਾ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਕਰ ਲਏ ਉਦੋਂ ਸਾਨੂੰ ਮੋਕਸ਼ ਪ੍ਰਾਪਤ ਹੋ ਜਾਂਦਾ। ਸੋ ਮੋਕਸ਼ ਕ੍ਰਿਸ਼ਨ ਭਗਵਾਨ ਨੇ ਦੱਸਿਆ ਵੀ 3 ਤਰੀਕੇ ਨਾਲ ਹੁੰਦਾ। ਇੱਕ ਨੂੰ ਕਹਿੰਦੇ ਨੇ ਗਿਆਨ ਯੋਗ, ਕਰਮ ਯੋਗ ਤੇ ਭਗਤੀ ਯੋਗ। ਜਿਹੜੇ 700 ਸਲੋਕ ਨੇ ਨਾ, ਉਹਨਾਂ ਦੇ 18 ਚੈਪਟਰ ਨੇ, 18 ਅਧਿਆਏ ਨੇ। ਸੋ ਪਹਿਲੇ ਅਧਿਆਏ ਦੇ ਵਿੱਚ ਕਰਮ ਯੋਗ ਦੇ ਵਿੱਚ ਦੱਸਿਆ, ਪਹਿਲੇ 6 ਜਿਹੜੇ ਚੈਪਟਰ ਨੇ ਉਹਦੇ ਵਿੱਚ ਕਰਮ ਯੋਗ ਦੇ ਬਾਰੇ ਦੱਸਿਆ। ਕ੍ਰਿਸ਼ਨ ਉਹਨੂੰ ਅਰਜਨ ਪੁੱਛਦਾ ਨਾ, ਮੈਂ ਲੜਾਂ ਕਿਉਂ, ਕੀ ਫਾਇਦਾ, ਕਿਉਂ ਮਾਰਾਂ, ਕੀ ਕਰਾਂ। ਕਰਮ ਯੋਗ ਦੇ ਦੱਸਿਆ ਵੀ ਤੈਨੂੰ ਕੀ ਕਰਨਾ ਚਾਹੀਦਾ। ਫਿਰ ਅਗਲੇ ਜਿਹੜੇ 6 ਚੈਪਟਰ ਨੇ ਉਹ ਭਗਤੀ ਯੋਗ ਦੇ ਨੇ, ਤੇ ਜਿਹੜੇ ਅਖੀਰਲੇ 6 ਚੈਪਟਰ ਨੇ ਉਹ ਗਿਆਨ ਯੋਗ ਨੇ। ਸੋ ਮੈਂ ਜਦੋਂ ਰਿਸਰਚ ਕਰਦਾ ਸੀਗਾ ਡਿਫਰੈਂਟ ਡਿਫਰੈਂਟ ਧਰਮ ਤੇ, ਮੇਰੀ ਜਿਹੜੀ ਮਾਸਟਰ ਆਫ ਲਿਟਰੇਚਰ ਦਾ ਜਿਹੜਾ ਥੀਸਿਸ ਸੀਗਾ ਉਹ ਸੀਗਾ ਹਿੰਦੂ ਧਰਮ ਦੇ ਉੱਪਰ ਐਥਿਕਸ ਆਫ ਭਗਵਦ ਗੀਤਾ। ਇਹ ਅੱਜ ਤੋਂ ਕੋਈ ਮੋਰ ਦੈਨ 50 ਸਾਲ ਪਹਿਲਾਂ ਮੈਂ ਰਿਸਰਚ ਕੀਤੀ ਸੀ, ਤੇ ਉਹਦੇ ਵਿੱਚ ਮੈਂ ਇਹ ਰਿਜ਼ਲਟ ਤੇ ਪਹੁੰਚਿਆ ਸੀ ਕਿ 3 ਹੀ ਜਿਹੜੇ ਤਰੀਕੇ ਨੇ, ਚਾਹੇ ਉਹ ਕਰਮ ਯੋਗ ਹੈ, ਗਿਆਨ ਯੋਗ ਹੈ, ਭਗਤੀ ਯੋਗ ਹੈ, ਜਿਹਦੇ ਨਾਲ ਮਰਜ਼ੀ ਸ਼ੁਰੂ ਕਰ ਲਓ, ਇੱਕ ਗੇਂਦ ਦੀ ਤਰ੍ਹਾਂ, ਇਹ ਸਾਈਕਲ ਦੀ ਚੇਨ ਦੀ ਤਰ੍ਹਾਂ ਜਿਹੜੀ ਮੈਂ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹਦਾ ਕੋਈ ਸਿਰਾ ਨਹੀਂ ਲੱਭਦਾ। ਜੇ ਤੁਸੀਂ ਗਿਆਨ ਤੁਹਾਨੂੰ ਹੋ ਗਿਆ ਤਾਂ ਆਟੋਮੈਟਿਕਲੀ ਭਗਤੀ ਵੀ ਕਰੋਗੇ, ਚੰਗੇ ਕਰਮ ਵੀ ਕਰੋਗੇ। ਜੇ ਚੰਗੇ ਕੰਮ ਕਰਦੇ ਹੋ ਤੇ ਤੁਹਾਨੂੰ ਗਿਆਨ ਵੀ ਹੋ ਜੂਗਾ ਵੀ ਕਿਉਂ ਕਰਦੇ ਹਾਂ, ਤੇ ਭਗਤੀ ਵੀ ਹੋਊਗੀ। ਸੋ ਜਿੱਥੇ ਮਰਜ਼ੀ ਕਰ ਲਓ, ਕੁਝ ਲੋਕ ਕਹਿੰਦੇ ਨੇ ਭਗਤੀ ਕਰਨ ਦੇ ਨਾਲ ਫਾਇਦਾ ਹੋਊਗਾ, ਕੁਝ ਕਹਿੰਦੇ ਨੇ ਗਿਆਨ ਨਾ ਹੋਊਗਾ, ਚੰਗੇ ਕਰਮ ਕਰੋ, ਪਰ ਮੈਨੂੰ ਐਸੀ ਜਿਹੜਾ ਮਰਜ਼ੀ ਕਰ ਲਓ ਤੇ ਉਹਦੇ ਨਾਲ ਤੁਸੀਂ ਅਲਟੀਮੇਟ ਜਿਹੜਾ ਗੋਲ ਹੈ ਉਹਨੂੰ ਪ੍ਰਾਪਤ ਕਰ ਸਕਦੇ ਹੋ। ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਕਿ ਸਾਰੀ ਦੁਨੀਆ ਦੁਖੀ ਹੈ, ਨਾਨਕ ਦੁਖੀ ਹੈ ਸਭ ਸੰਸਾਰ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ। कृष्ण भगवान ने 16वें चैप्टर दे विच, हो सकता मैं माड़ी मोटी गलत भी गया, स्लिप ऑफ टंग भी हो सकता, मेरे को किताब तो पई नहीं हुण गीता दी, पहला बहुत समा पहला पढ़ी है। 16वें चैप्टर च कृष्ण भगवान ने कहा कि सारी दुनिया दुखी क्यों है। ਉਹਦਾ ਰਿਜ਼ਲਟ ਕ੍ਰਿਸ਼ਨ ਭਗਵਾਨ ਅਰਜੁਨ ਨੂੰ ਸਮਝਾਉਂਦੇ ਨੇ ਕਿ ਦੁਨੀਆਂ ਦੇ ਦੁੱਖਾਂ ਦਾ ਕਾਰਨ ਉਹਦੀਆਂ ਡਿਜ਼ਾਇਰਸ ਨੇ, ਇੱਛਾਵਾਂ ਨੇ। ਜਦੋਂ ਵੀ ਬੰਦਾ ਇਸ ਧਰਤੀ ਤੇ ਆਉਂਦਾ ਉਹਦੇ ਅੰਦਰ ਇੱਛਾਵਾਂ ਰਹਿੰਦੀਆਂ ਨੇ। ਇੱਛਾਵਾਂ ਦੋ ਤਰ੍ਹਾਂ ਦੀਆਂ ਨੇ, ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਕੁਝ ਇੱਛਾ ਨੇ ਜਿਹੜੀਆਂ ਪੂਰੀਆਂ ਹੋ ਜਾਂਦੀਆਂ ਨੇ ਤੇ ਕੁਝ ਇੱਛਾ ਜਿਹੜੀਆਂ ਨੇ ਪੂਰੀਆਂ ਨਹੀਂ ਹੁੰਦੀਆਂ। ਜਿਹੜੀਆਂ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ, ਦੋਨਾਂ ਕਾਰਨ ਹੀ ਆਦਮੀ ਦੁਖੀ ਰਹਿੰਦਾ। ਕਿਵੇਂ? ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਜੇ ਤਾਂ ਤੁਹਾਡੀ ਹੋ ਗਈ ਇੱਛਾ ਪੂਰੀ ਤਾਂ ਉਹਦੇ ਨਾਲ ਵੱਧਦਾ ਲਾਲਚ, ਗਰੀਡੀਨੈਸ, ਗਰੀਡ ਹੋ ਜਾਂਦੇ, ਲਾਲਚੀ ਹੋ ਜਾਂਦੇ। ਤੇ ਫਿਰ ਉਹ ਅਗਲੀ ਇੱਛਾ, ਲਾਲਚ ਕੀ ਹੈ, ਫਿਰ ਅਗਲੀ ਇੱਛਾ, ਫਿਰ ਅਗਲੀ ਇੱਛਾ, ਫਿਰ ਅਗਲੀ ਇੱਛਾ, ਫਿਰ ਅਗਲੀ ਇੱਛਾ। ਇਸ ਕਰਕੇ ਇੱਛਾਵਾਂ ਕਦੇ ਮਰਦੀਆਂ ਨਹੀਂ ਤੇ ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਮੌਤ ਕਿਸੇ ਟਾਈਮ ਵੀ ਆ ਸਕਦੀ ਹੈ ਪਰ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਖਤਮ ਨਹੀਂ ਹੁੰਦੀਆਂ, ਜਿਹਦੇ ਕਰਕੇ ਅਸੀਂ ਦੁਖੀ ਹੁੰਦੇ ਹਾਂ। ਤੇ ਜੇ ਇੱਛਾ ਪੂਰੀ ਵੀ ਹੋ ਜੇ, ਜੇ ਤਾਂ ਇੱਛਾ ਪੂਰੀ ਹੋ ਗਈ, ਲਾਲਚ ਹੋ ਗਿਆ। ਜੇ ਇੱਛਾ ਪੂਰੀ ਨਹੀਂ ਹੋਈ ਤਾਂ ਉਹਦੇ ਨਾਲ ਗੁੱਸਾ ਹੁੰਦਾ, ਜੈਲਸੀ ਹੁੰਦਾ ਵੀ ਮੈਂ ਤਾਂ ਗਰੀਬ ਦਾ ਗਰੀਬ ਹਾਂ, ਉਹ ਇੰਨਾ ਅਮੀਰ ਬਣ ਗਿਆ, ਉਹ ਐਂ ਹੋ ਗਿਆ, ਵਾਹ ਹੋ ਗਿਆ। ਉਹਦੇ ਨਾਲ ਜਦੋਂ ਗੁੱਸਾ ਹੁੰਦਾ ਫਿਰ ਉਹ ਲੋਕਾਂ ਨੂੰ ਨਫ਼ਰਤ ਕਰਦਾ, ਉਹਦੇ ਕਰਕੇ ਵੀ ਦੁਖੀ ਰਹਿੰਦਾ। ਸੋ ਕ੍ਰਿਸ਼ਨ ਭਗਵਾਨ ਨੇ ਗੱਲ ਕੀ ਗੀਤਾ ਦੇ 16ਵੇਂ ਅਧਿਆਇ ਚ ਕਿ ਸਾਡੀ ਦੁਖੀ ਹੋਣ ਦਾ ਕਾਰਨ ਸਾਡੀਆਂ ਇੱਛਾਵਾਂ ਨੇ। ਜਦੋਂ ਅਸੀਂ ਆਪਣੀਆਂ ਇੱਛਾਵਾਂ ਨੂੰ ਕਾਬੂ ਕਰ ਲੈਂਦੇ ਹਾਂ, ਇੱਛਾ ਹੀ ਨਾ ਰਹੇ ਸਾਡੀ ਕੋਈ, ਉਹਦੇ ਭਾਣੇ ਚ ਰਹਿਣ ਦੀ ਕੋਸ਼ਿਸ਼ ਕਰੀਏ, ਫਿਰ ਅਸੀਂ ਸੁਖੀ ਰਹਿੰਦੇ ਹਾਂ। ਸੋ ਸੁਖੀ ਰਹਿਣ ਦਾ ਮੇਨ ਕਾਰਨ ਹੈ ਕੰਟੈਂਟਮੈਂਟ, ਸਬਰ, ਸੰਤੋਖ। ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਭਈਏ ਜਿਹੜੇ ਆ ਸਾਡੇ ਪੰਜਾਬ ਚ ਰੌਲਾ ਪਿਆ ਵਾ, ਹੁਣ ਭਈਆਂ ਨੂੰ ਕੱਢੋ, ਭਈਆਂ ਨੂੰ ਕੱਢੋ। ਇਹ ਦੇਖ ਲਓ ਮਸਤੀ ਕਰਦੇ ਨੇ, ਥੋੜੇ ਜਿਹੇ ਪੈਸੇ ਕਮਾਉਂਦੇ ਨੇ, ਰਾਤ ਨੂੰ ਗਾਣੇ ਗੁਣੇ ਗਾਉਂਦੇ ਨੇ, ਰੱਬ ਦਾ ਨਾਂ ਲੈਂਦੇ ਨੇ, ਇਹ ਖੁਸ਼ ਨੇ। ਜਿਹੜੇ ਵੱਡੇ ਵੱਡੇ ਸੇਠ ਨੇ, ਸ਼ਾਹੂਕਾਰ ਨੇ, ਅਮੀਰ ਨੇ, ਧਨਾੜ ਨੇ, ਪੋਲੀਟੀਸ਼ੀਅਨ ਨੇ, ਜਿਹੜੇ ਪਾਵਰ ਵਾਲੇ ਨੇ, ਉਹਨਾਂ ਨੂੰ ਵੱਡੇ ਵੱਡੇ ਗੱਦਿਆਂ ਤੇ ਸੌਂਦੇ ਨੇ, ਏਅਰ ਕੰਡੀਸ਼ਨ ਲੱਗੇ ਨੇ, ਪੱਖੇ ਲੱਗੇ ਨੇ, ਨੌਕਰ ਮਾਲਿਸ਼ਾਂ ਕਰਦੇ ਨੇ, ਫਿਰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਇੱਛਾਵਾਂ ਵਧੀ ਜਾਂਦੀਆਂ, ਵਧੀ ਜਾਂਦੀਆਂ, ਵਧੀ ਜਾਂਦੀਆਂ। ਗੀਤਾ ਨੇ ਹੀ ਕਿਹਾ ਵੀ ਇੱਛਾ ਜੇ ਪੂਰੀ ਹੋ ਗਈ ਤਾਂ ਲਾਲਚ ਆਜੂਗਾ, ਤੇ ਜੇ ਇੱਛਾ ਪੂਰੀ ਨਹੀਂ ਹੋਈ ਤਾਂ ਗੁੱਸਾ ਆਊਗਾ। ਸੋ ਜਿਸ ਕੋ ਕਛੂ ਨਾ ਚਾਹੀਏ ਬਹੀ ਸ਼ਹਿਨਸ਼ਾਹ। ਜਿਹੜਾ ਬੰਦਾ ਆਪਣੀਆਂ ਇੱਛਾਵਾਂ ਤੇ ਕਾਬੂ ਕਰ ਲੈਂਦਾ, ਕੰਟੈਂਟਮੈਂਟ ਆ ਜਾਂਦੀ ਹੈ, ਸਬਰ, ਸੰਤੋਖ ਆ ਜਾਂਦਾ, ਉਹੀ ਬੰਦਾ ਖੁਸ਼ ਰਹਿੰਦਾ। ਜੇ ਸੋਚੋ ਵੀ ਮੇਰਾ ਅੱਜ ਦਿੱਲੀ ਚ ਹੈ, ਗੁੜਗਾਉਂ ਚ ਹੈ, ਬੰਗਲਾਦੇਸ਼ ਚ ਹੈ, ਪਾਕਿਸਤਾਨ ਚ ਹੈ, ਚੰਡੀਗੜ੍ਹ ਹੈ, ਬਰਨਾਲੇ ਹੈ, ਮੋਗੇ ਹੈ, ਹੋਰ ਲੈ ਲਓ, ਹੋਰ ਲੈ ਲਓ, ਹੋਰ ਲੈ ਲਓ, ਅੱਗਾ ਨਹੀਂ ਕੁਛ ਤੁਹਾਡਾ, ਪਿੱਛਾ ਨਹੀਂ। 50 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ, ਪਰ ਲਾਲਚ ਛੱਡ ਦੇਣੀ, ਝੂਠ ਬੋਲਦੇ ਹੋ, ਫਰੇਬ ਕਰਦੇ ਹੋ, ਠੱਗੀਆਂ ਕਰਦੇ ਹੋ, ਤੁਸੀਂ ਸੋਚਦੇ ਹੋ ਅਸੀਂ ਚਲਾਕ ਬਹੁਤ ਹਾਂ, ਚਲਾਕੀਆਂ ਕਰਦੇ ਫਿਰਦੇ ਹੋ, ਲੋਕਾਂ ਨੂੰ ਸਾਰੀ ਸਮਝ ਹੈ, ਇਹ ਪਬਲਿਕ ਹੈ, ਸਭ ਜਾਣਦੀ ਹੈ ਜੇ ਬੋਲਦੀ ਨੇ। ਸੋ ਆਪਣੇ ਆਪ ਨੂੰ ਕ੍ਰਿਸ਼ਨ ਭਗਵਾਨ ਕਹਿੰਦੇ ਸੈਲਫ ਐਨਾਲਾਈਜ਼ ਕਰੋ। ਉਹਨਾਂ ਨੇ ਦੂਸਰੇ ਚੈਪਟਰ ਚ ਕੱਛੂ ਦੀ ਐਗਜ਼ਾਮਪਲ ਦਿੱਤੀ ਹੈ, ਟੋਰਟੋਇਜ਼ ਸਿਰਾ ਹੁੰਦਾ, ਉਹਦੀ ਖੋਪੜੀ ਦੇ ਵਿੱਚ ਸਾਰੇ ਲਿਮਸ ਇਕੱਠੇ ਹੁੰਦੇ ਨੇ, ਕਹਿੰਦਾ ਜਦੋਂ ਤੁਸੀਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਕਾਬੂ ਕਰ ਲੈਂਦੇ ਹੋ ਫਿਰ ਤੁਸੀਂ ਖੁਸ਼ ਰਹਿ ਸਕਦੇ ਹੋ। ਚਲੋ ਹੁਣ ਆਪਾਂ ਕਰੀਏ ਗੀਤਾ ਦੀ ਜਿਹੜੀ ਹੈਗੀ ਕੀ ਰੌਲਾ ਕੀ ਹੈ। ਮੈਂ ਮੋਟੇ ਤੌਰ ਤੇ ਗੱਲ ਦੱਸ ਦਿੰਦਾ ਕਿ ਹਸਤਨਾਪੁਰ ਮੇਰਠ ਹੈ ਨਾ ਜਿਹੜਾ ਯੂਪੀ ਦੇ ਵਿੱਚ, ਉੱਥੇ ਇੱਕ ਰਾਜ ਹੁੰਦਾ ਸੀ ਅੱਜ ਤੋਂ 5000 ਸਾਲ ਪਹਿਲਾਂ। ਉਹਦੇ ਵਿੱਚ ਰਾਜਾ ਜਿਹੜਾ ਹੁੰਦਾ ਸੀਗਾ, ਉਹਦਾ ਜਿਹੜਾ ਵੱਡਾ ਮੁੰਡਾ ਹੁੰਦਾ ਸੀਗਾ, ਉਹਦੇ ਮੌਤ ਤੋਂ ਬਾਅਦ ਉਹਨੂੰ ਬਣਾਉਂਦੇ ਜਿਵੇਂ ਹੁਣ ਇੰਗਲੈਂਡ ਦੇ ਵਿੱਚ ਵੀ ਹੈ, ਪਰ ਕੁਦਰਤ ਦਾ, ਪਰਮਾਤਮਾ ਦਾ ਕੋਈ ਵਿਧਾਨ ਹੋਰ ਸੀ। ਜਿਹੜੀ ਇਹ ਲੜਾਈ ਲੜੀ ਗਈ ਹੈ ਕੌਰਵਾਂ ਤੇ ਪਾਂਡਵਾਂ ਚ, ਸਾਨੂੰ ਇੰਨਾ ਕੁ ਤੱਕ ਤਾਂ ਪਤਾ ਹੈ ਵੀ ਕੌਰਵਾਂ ਚ ਧ੍ਰਿਤਰਾਸ਼ਟਰ ਰਹਿਣਾ ਸੀ, ਉਹ ਰਾਜਾ ਸੀ, ਉਹਦਾ ਜਿਹੜਾ ਮੁੰਡਾ ਵੱਡਾ ਸੀ ਉਹ ਦੁਰਯੋਧਨ ਸੀ, ਤੇ ਉਦੂ ਛੋਟਾ ਸੀ ਦੁਸ਼ਾਸਨ। ਪਰ ਜਿਹੜਾ ਧ੍ਰਿਤਰਾਸ਼ਟਰ ਸੀ ਉਹਦੇ 100 ਮੁੰਡੇ ਸੀਗੇ, ਤੇ ਜਿਹੜਾ ਦੂਜੇ ਪਾਂਡਵ ਸੀਗੇ ਉਹਨੂੰ ਪਾਂਡਵ ਕਹਿੰਦੇ ਨੇ, ਉਹਦੇ 5 ਪੁੱਤਰ ਸੀਗੇ। ਮੈਂ ਅੱਗੇ ਵੀ ਦੱਸਿਆ ਪਾਂਡਵ ਦੇ 5 ਪੁੱਤਰ ਕਿਹੜੇ ਸੀ, ਯੁਧਿਸ਼ਠਰ, ਅਰਜਨ, ਭੀਮ, ਸਹਿਜ ਤੇ ਨਕੁਲ। ਦੋਨਾਂ ਦੀਆਂ ਮਾਵਾਂ, ਕੌਰਵਾਂ ਦੀ ਮਾਂ ਸੀਗੀ ਕੰਧਾਰ, ਕੰਧਾਰੀ ਕਹਿੰਦੇ ਸੀ, ਕੰਧਾਰ ਨਹੀਂ ਪਤਾ ਆਪਣਾ ਜਿੱਥੇ ਜਹਾਜ਼ ਲੈ ਗਏ ਸੀਗੇ ਅਫਗਾਨਿਸਤਾਨ ਚ ਇੱਕ ਵਾਰੀ ਹਾਈਜੈਕ ਕਰਕੇ ਅਫਗਾਨਿਸਤਾਨ ਚ, ਉਹਦੀ ਰਾਜਕੁਮਾਰੀ ਸੀਗੀ ਕੰਧਾਰੀ। ਤੇ ਦੂਜੇ ਪਾਸੇ ਪਾਂਡਵਾਂ ਦੀ ਮਾਂ ਜਿਹੜੀ ਸੀਗੀ ਉਹ ਕੁੰਤੀ ਸੀਗੀ। ਕੁੰਤੀ ਜਿਹੜੀ ਉਹ ਕ੍ਰਿਸ਼ਨ ਭਗਵਾਨ ਦੀ ਭੂਆ ਲੱਗਦੀ ਸੀਗੀ, ਉਹਦੇ ਫਾਦਰ ਦੀ ਭੈਣ ਸੀਗੀ। ਸੋ ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਦੇ ਇਹ ਰੈਲੇਟਿਵ ਹੀ ਸੀ ਸਾਰੇ, ਇਹ ਰਿਸ਼ਤੇ ਸੀਗੇ। ਸੁਣ ਦੇਖ ਲੋ ਰਿਸ਼ਤਿਆਂ ਦੇ ਵਿਚ ਲੜਾਈ ਹੋਈ, ਇਕ ਦੂਜੇ ਨੂੰ ਮਾਰ ਕਟਾਈ ਹੋਈ, ਮਾਰੇ ਆ, ਕੋਈ ਬੰਦੇ ਨਜਾਇਜ਼ ਕਰਦੇ ਨੇ, ਜਿਹੜਾ ਬੰਦੇ ਕੋਲ ਕੁਰਸੀ ਆ ਗਈ ਉਹ ਫਿਰ ਹੇਰਾ ਫੇਰੀਆਂ ਕਰਦਾ, ਸਕੀਮਾਂ ਬਣਾਉਂਦਾ, ਇਹ ਹਮੇਸ਼ਾ ਕੁਦਰਤ ਦਾ ਅਸੂਲ ਰਿਹਾ, ਇਹੀ ਇੱਥੇ ਅਸੂਲ ਲਾਗੂ ਹੋਇਆ। ਮੈਂ ਤੁਹਾਨੂੰ ਸ਼ਾਇਦ ਨਹੀਂ ਤੁਸੀਂ ਪੜਿਆ, ਥੋੜੀ ਜਿਹੀ ਮੈਂ ਦੋ ਗੱਲਾਂ ਨਵੀਆਂ ਦੱਸ ਦੇਣਾ ਕਿ ਜਿਹੜਾ 73 ਅਸਤ ਸੀਗਾ ਤੇ ਅੰਨਾ ਰਾਜਾ ਹਸਤਨਾਪੁਰ ਦਾ, ਤੇ ਉਹਦਾ ਜਿਹੜਾ ਕਜ਼ਨ ਸੀਗਾ, ਰੀਅਲ ਬ੍ਰਦਰ ਨਹੀਂ ਸੀ, ਉਹਦਾ ਨਾਂ ਸੀ ਪਾਂਡਵ। ਦੋਨੇ ਉਹ ਦੋਨਾਂ ਦਾ 73 ਅਸਤ ਦਾ ਜਿਹੜਾ ਪਿਓ ਸੀਗਾ ਤੇ ਪਾਂਡਵ ਦਾ ਪਿਓ ਸੀਗਾ, ਉਹ ਵੀ ਦੋ ਸਕੇ ਭਰਾ ਸੀਗੇ। ਉਹ ਦੋਨਾਂ ਦਾ ਪਾਂਡਵ ਤੇ ਕੌਰਵਾਂ ਦਾ ਜਿਹੜਾ ਪਿਓ ਸੀਗਾ, ਉਹ ਵੀ ਦੋ ਭਰਾ ਸੀਗੇ, ਭਰਾ ਤਾਂ ਹੋਰ ਸੀਗੇ, ਮੇਨ ਦੋ ਭਰਾ ਸੀਗੇ। ਉਹਨਾਂ ਚ ਇੱਕ ਭਿਸ਼ਮ ਪਿਤਾਮਾ ਸੀ, ਚਿੱਟੇ ਕੱਪੜੇ ਪਾਉਂਦਾ ਸੀ, ਜਾਂ ਕਹਿ ਲਓ ਵੀ 73 ਅਸਤ ਦਾ ਤਾਇਆ ਸੀਗਾ ਉਹ। ਹੋਇਆ ਕੀ, ਹੁਣ ਉਹਦਾ ਕੁਦਰਤ ਦੇ ਹਿਸਾਬ ਨਾਲ ਹੈ, ਪਾਂਡਵ ਦੀ ਡੈਥ ਹੋਈ ਤੇ ਉਹਦਾ ਮੁੰਡਾ ਪਾਂਡਵ ਬਣ ਗਿਆ। ਉਹ ਰੱਬ ਨੂੰ ਭਗਤੀ ਕਰਦਾ ਸੀ, ਜੰਗਲਾਂ ਚ ਗਿਆ ਤੇ ਉਹਦੀ ਡੈਥ ਹੋ ਗਈ ਛੇਤੀ। ਜਦੋਂ ਡੈਥ ਹੋ ਗਈ ਤਾਂ ਉਹਨਾਂ ਦਾ ਜਿਹੜਾ ਰਿਚੁਅਲ ਸੀਗੀ ਉਹ ਇਹ ਸੀਗੀ ਕਿ ਉਹਦਾ ਜਿਹੜਾ ਸਭ ਤੋਂ ਵੱਡਾ ਮੁੰਡਾ ਹੈ ਉਹ ਰਾਜਾ ਬਣੂਗਾ। ਸੋ ਪਾਂਡਵ ਦਾ ਸਭ ਤੋਂ ਵੱਡਾ ਜਿਹੜਾ ਮੁੰਡਾ ਸੀ ਉਹ ਯੁਧਿਸ਼ਠਿਰ ਸੀ, ਪਰ ਉਸ ਵੇਲੇ ਛੋਟੇ ਛੋਟੇ ਬੱਚੇ ਸੀਗੇ, ਉਸੇ ਤਰ੍ਹਾਂ ਤਰਾਸ ਦੇ ਛੋਟੇ ਛੋਟੇ ਬੱਚੇ ਸੀ। ਹੁਣ ਰੌਲਾ ਪੈ ਗਿਆ ਕਿ ਰਾਜਾ ਕਿਹਨੂੰ ਬਣਾਈਏ। ਸੋ ਜਿਹੜੇ ਉਹਨਾਂ ਦੇ ਗੁਰੂ ਸੀਗੇ, ਦਰੋਣਾਚਾਰਿਆ, ਕਿਰਪਾਲੂ ਜੀ, ਪਿਤਾਮਾ, ਉਹਨਾਂ ਨੇ ਸਾਰਿਆਂ ਨੇ ਬੈਠ ਕੇ ਸਕੀਮ ਬਣਾਈ ਵੀ ਐਂ ਕਰੋ ਵੀ 73 ਅਸਤ ਨੂੰ ਬਣਾ ਦਿਓ, ਉਹਦਾ ਕਜ਼ਨ ਹੈ। ਉਹ ਕਹਿੰਦੇ ਇਹਨਾਂ ਕਹਿੰਦੇ ਕੋਈ ਗੱਲ ਨਹੀਂ, ਮੈਂ ਬੈਠਾ, ਮੈਂ ਨਿਗਾਹ ਰੱਖੂਗਾ, ਏਡਾ ਵੱਡੀ ਰਾਜ ਪਾ ਰਹੇ, ਕੋਈ ਬੰਦਾ ਹਮਲਾ ਨਹੀਂ ਕਰ ਸਕਦਾ, ਚਲਾਉਂਗਾ ਮੈਂ ਸਭ, ਮੈਂ ਗਾਈਡ ਕਰੂੰਗਾ, ਪਰ ਰਾਜਾ ਇਹ ਬਣ ਜੇ। ਉਸ ਵੇਲੇ ਇਹ ਡਿਸਾਈਡ ਹੋਇਆ ਸੀ, ਪਰ ਕਿਉਂਕਿ ਜੋ ਤੁਸੀਂ ਲਿਖਤ ਪਾਠ ਕਰਦੇ ਹੋ ਉਹ ਗੜਬੜ ਕਰ ਜਾਂਦੇ, ਜੇ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਵੀ ਇਸ ਤੋਂ ਬਾਅਦ 73 ਅਸਤ ਦੇ ਮਰਨ ਤੋਂ ਬਾਅਦ ਜਿਹੜਾ ਰਾਜਾ ਬਣੂਗਾ ਉਹ ਯੁਧਿਸ਼ਠਿਰ ਬਣੂਗਾ, ਗੱਲ ਹੱਲ ਹੋ ਜਾਣੀ ਸੀ। ਕਿਉਂਕਿ ਮਰਨ ਤੇ ਪਹਿਲਾਂ ਹੀ ਜਦੋਂ ਬੱਚੇ ਵੱਡੇ ਹੋ ਗਏ ਉਹਨੂੰ ਰਾਜਕੁਮਾਰ ਬਣੂ, ਜਿਹੜਾ ਵੀ ਰਾਜਕੁਮਾਰ ਬਣ ਗਿਆ ਉਹੀ ਮਰਨ ਤੋਂ ਬਾਅਦ ਰਾਜਾ ਬਣੂ। ਜਿਵੇਂ ਆ ਹੁਣ ਸਾਡਾ ਮਹਾਰਾਣੀ ਬਣੀ, ਇਹਦਾ ਵੱਡਾ ਮੁੰਡਾ ਹੁਣ ਇਸ ਵੇਲੇ ਇੰਗਲੈਂਡ ਦਾ ਰਾਜਾ। ਪਰ ਉਸ ਵੇਲੇ ਇਹ ਮਿਊਚੁਅਲ ਅੰਡਰਸਟੈਂਡਿੰਗ ਕਰ ਲਈ ਕਿ 73 ਅਸਤ ਨੂੰ ਨਾ, ਉਹ ਬਾਕੀ ਬਾਅਦ ਚ ਦੇਖ ਲਾਂਗੇ। ਜਦੋਂ 73 ਅਸਤ ਬਣ ਗਿਆ ਤੇ ਉਹਨੂੰ ਪਿਓ ਦੇ ਤਰੀਕੇ ਨਾਲ ਪਿਆਰ ਕਰਦੇ, ਉਹਨਾਂ ਦਾ ਪਿਓ ਸੀਗਾ ਹੀ ਸੀਗਾ, ਜਿਹੜੇ ਇਹ ਆਪਣੇ ਯੁਧਿਸ਼ਠਿਰ ਹੋਣੀ ਸੀ ਵੇ ਵੀ ਉਹਨੂੰ ਪਿਤਾ ਸਮਝਦੇ ਸੀਗੇ। ਜਦੋਂ ਬੱਚੇ ਵੱਡੇ ਹੋਏ ਤਾਂ ਇਹ ਹੋਇਆ ਵੀ ਹੁਣ ਰਾਜਕੁਮਾਰ ਤਾਂ ਬਣਾਉਣਾ ਹੀ ਹੈ ਨਾ, ਤੇ ਉਸ ਵੇਲੇ 73 ਅਸਤ ਦੀ ਜਿਹੜੀ ਅਟੈਚਮੈਂਟ ਸੀ ਆਪਣੀ ਫੈਮਿਲੀ ਦੇ ਨਾਲ ਸੀਗੀ, ਅਸਲੀ ਫੈਮਿਲੀ ਦੇ ਨਾਲ, ਆਪਣੇ ਪੁੱਤਰ ਨਾਲ, ਦੁਰਯੋਧਨ ਦੇ ਨਾਲ। ਸੋ ਇਹ ਦਿਲੋਂ ਚਾਹੁੰਦਾ ਸੀ ਵੀ ਦੁਰਯੋਧਨ ਰਾਜਾ ਬਣੇ, ਉਹਦੀ ਲੌਜਿਕ ਇਹ ਸੀਗੀ ਕਿਉਂਕਿ ਮੈਂ ਰਾਜਾ, ਮੇਰਾ ਹੁਣ ਪੁੱਤਰ ਇਹ ਹੈ। ਤੇ ਜਿਹੜੇ ਬਾਕੀ ਸੀਗੇ ਉਹ ਕਹਿੰਦੇ ਸੀ ਨਹੀਂ ਤੂੰ ਰਾਜਾ ਨਹੀਂ, ਰਾਜਾ ਤਾਂ ਪਾਂਡਵ ਹੈ, ਉਹਦੇ ਉਸ ਦਿਨ ਤਾਂ ਟੈਂਪਰਰੀ ਬਣਾਇਆ ਸੀ ਤੇ ਇਸ ਕਰਕੇ ਯੁਧਿਸ਼ਠਿਰ ਨੂੰ ਰਾਜਕੁਮਾਰ ਬਣਾਓ ਤਾਂ ਕਿ ਉਹ ਰਾਜਾ ਬਣੇ। ਸੋ ਅਲਟੀਮੇਟਲੀ ਲੜਾਈ ਤਾਂ ਇੱਥੋਂ ਸ਼ੁਰੂ ਹੋ ਗਈ ਸੀਗੀ, ਤੇ ਉਹਨੇ ਬਣਾਤਾ ਦੁਰਯੋਧਨ ਨੂੰ। ਤੇ ਜਦੋਂ ਰੌਲਾ ਪਿਆ ਉਹ ਕਹਿੰਦਾ ਐਂ ਕਰੋ ਅੱਧਾ ਅੱਧਾ ਵੰਡ ਲਓ, ਤੇ ਤੈਨੂੰ ਕਸੀ ਖੰਡਰ ਪ੍ਰਸਤ ਹੈ, ਦਿੱਲੀ ਜਿਹੜਾ ਕਿਲਾ ਆਪਣਾ ਲਾਲ ਕਿਲਾ, ਉੱਥੇ ਜੰਗਲ ਵੀ ਆਵਾਨ ਹੁੰਦੇ ਸੀਗੇ, ਰਾਜੇ ਦੇ ਹੱਥ ਸੀਗਾ, ਉਹ ਕਹਿੰਦਾ ਤੈਨੂੰ ਉੱਥੇ ਅੱਧਾ ਰਾਜ ਤੂੰ ਉੱਧਰ ਰੱਖ ਲੈ, ਇਹ ਇੱਥੇ ਕਰ ਲੂ ਰਾਜ। ਕਹਿੰਦੇ ਠੀਕ ਹੈ ਜੀ। ਉਹ ਵਿਚਾਰੇ ਨਰਮ ਸੀਗੇ, ਉਹ ਉੱਥੇ ਚਲੇ ਗਏ, ਮਿਹਨਤਾਂ ਕੀਤੀਆਂ, ਉਹ ਖੰਡਰ ਪ੍ਰਸਤ ਨੂੰ ਇੰਦਰ ਪ੍ਰਸਤ ਬਣਾ ਲਿਆ, ਬਹੁਤ ਜਿਵੇਂ ਆਪਣਾ ਚੰਡੀਗੜ੍ਹ ਨਹੀਂ ਬਣਾਇਆ ਧਿਆਨ ਸਿੰਘ ਨੇ, ਚੰਡੀਗੜ੍ਹ ਦੇਖਣ ਵਾਲਾ ਸੀਗਾ ਕਿਵੇਂ ਇੱਕ ਸੈਕਟਰ ਬਣਾਏ ਸੀਗੇ, ਇਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਬਣਾ ਲਿਆ। ਸੋ ਉਹਨੂੰ ਫਿਰ ਜੈਲਸੀ ਹੋ ਗਈ ਜਦੋਂ ਦੇਖਿਆ ਵੀ ਇਹ ਕੀ ਗੱਲ, ਇਹ ਤਾਂ ਬਹੁਤ ਸੁੰਦਰ ਬਣ ਗਿਆ। ਉਹਨੇ ਆਪਣੇ ਮਾਮੇ ਨੂੰ ਕਿਹਾ ਸ਼ਕੁਨੀ ਨਹੀਂ, ਉਹਦੇ ਬਾਰੇ ਵੀ ਦੱਸ ਦੇਣਾ ਮੈਂ ਥੋੜੀ ਜੀ ਗੱਲ। ਸ਼ਕੁਨੀ ਵੀ ਕੰਧਾਰ, ਜਿਹੜੀ ਕੰਧਾਰੀ ਸੀ ਨਾ, ਉਹਦਾ ਭਰਾ ਸੀਗਾ। ਕੰਧਾਰ ਦੇ ਉੱਤੇ ਸਾਂਬਲਾ ਰਾਜਾ ਹੁੰਦਾ ਸੀਗਾ ਅਫਗਾਨਿਸਤਾਨ ਦੇ ਵਿੱਚ, ਉਹਦੇ 100 ਪੁੱਤਰ ਸੀ ਤੇ ਇੱਕ ਸੀਗੀ ਪੁੱਤਰੀ ਕੰਧਾਰੀ, ਬਹੁਤ ਸੋਹਣੀ ਸੀਗੀ, ਉਹਦੇ ਪੱਟੀ ਬੰਨੀ ਹੁੰਦੀ ਆ। ਉਹ ਤਾਂ ਉਹਨੇ ਵਿਆਹ ਤੋਂ ਬਾਅਦ ਫੈਸਲਾ ਕਰ ਲਿਆ ਵੀ ਮੇਰਾ ਘਰ ਲੜਨਾ, ਮੈਂ ਵੀ ਇੰਨਾ ਪੱਟੀ ਬੰਨੂਗੀ ਤਾਂ ਕਿ ਮੈਨੂੰ ਵੀ ਨਾ ਦਿਸੇ। ਹੋਇਆ ਕਿ ਸ਼ਕੁਨੀ ਦੀ ਸਟੋਰੀ ਇਹ ਹੈ, ਕਿਉਂਕਿ ਮਹਾਭਾਰਤ ਮੈਂ ਸਟੱਡੀ ਕੀਤੀ ਹੈ, ਸ਼ਕੁਨੀ ਦੀ ਸਟੋਰੀ ਇਹ ਹੈ ਕਿ ਜਿਹੜਾ ਉਹਦਾ ਫਾਦਰ ਸੀਗਾ ਜਿਹਦੇ 100 ਪੁੱਤ ਸੀਗੇ ਕੰਧਾਰ ਦਾ ਰਾਜਾ ਅਫਗਾਨਿਸਤਾਨ ਦੇ ਵਿੱਚ, ਉਹਦੀ ਜਿਹੜੀ ਇੱਕੋ ਇੱਕ ਕੁੜੀ ਸੀਗੀ ਕੰਧਾਰੀ, ਉਹਨਾਂ ਨੇ ਜੋਤਸ਼ੀਆਂ ਨੂੰ ਉਹਦੀ ਜਨਮਪੱਤਰੀ ਦਿਖਾਈ ਉਸ ਸਮੇਂ, ਤੇ ਜੋਤਸ਼ੀ ਕਹਿੰਦੇ ਇਹ ਮੰਗਲੀਕ ਹੈ, ਜਿਹੜੇ ਹਿੰਦੂ ਧਰਮ ਦੇ ਲੋਕ ਮੰਨਦੇ ਨੇ ਉਹਨਾਂ ਨੂੰ ਪਤਾ ਵੀ ਮੰਗਲੀਕ ਹੈ, ਇਹਦਾ ਜਦੋਂ ਸ਼ਾਦੀ ਕਰੋਗੇ ਤਾਂ ਘਰ ਵਾਲਾ ਮਰ ਜੂਗਾ ਛੇਤੀ। ਤੇ ਰਾਜੇ ਨੇ ਕਿਹਾ ਵੀ ਕੀ ਕਰੀਏ, ਪੰਡਤਾਂ ਨੂੰ ਬੁਲਾਇਆ, ਉਹ ਕਹਿੰਦੇ ਐਂ ਕਰੋ ਵੀ ਇੱਕ ਬੱਕਰੇ ਦੇ ਨਾਲ ਸ਼ਾਦੀ ਕਰਾ ਦਿਓ, ਬੱਕਰੇ ਨੂੰ ਮਾਰ ਦਿਓ ਤੇ ਇਹਦਾ ਸਮਝ ਲਓ ਇਹ ਵਿਧਵਾ ਹੋ ਜੂਗੀ, ਤੇ ਫਿਰ ਇਹਦਾ ਜਿਹਦਾ ਸੈਕੰਡ ਵਿਆਹ ਹੋਊਗਾ ਉਹਦੀ ਉਮਰ ਲੰਬੀ ਹੋਊਗੀ। ਗੱਲ ਤਾਂ ਬੱਕਰੇ ਨੂੰ ਮਾਰਿਆ, ਪਰ ਕਹਿੰਦੇ ਜਿਹੜੇ ਕੰਨਾਂ ਦੇ ਕੱਚੇ ਹੁੰਦੇ ਨੇ ਲਗੋ ਰੱਖਿਆ, ਉਧਰੋਂ ਜਿਹੜਾ ਹਸਤਨਾਪੁਰ ਸੀ ਬਹੁਤ ਵੱਡਾ ਰਾਜਾ ਸੀ, ਭੀਸ਼ਮ ਪਿਤਾਮਾ ਦੀ ਬਹੁਤ ਪਾਵਰ ਸੀਗੀ। ਉਹਨੇ ਕੰਧਾਰ ਦੇ ਰਾਜੇ ਨੂੰ ਕਿਹਾ ਕਿ ਮੇਰਾ ਜਿਹੜਾ ਹੈਗਾ ਭਤੀਜਾ ਹੀ ਲੱਗਿਆ ਉਹਦਾ, ਵੀ ਇਹ ਰਾਜਾ ਹੈਗਾ ਧ੍ਰਿਤਰਾਸ਼ਟਰ ਨਾ, ਇਹਨੂੰ ਆਪਣੀ ਕੁੜੀ ਦੀ ਸ਼ਾਦੀ ਦੇ ਦੇ। ਉਹਨੂੰ ਪਤਾ ਸੀ ਜੇ ਨਾ ਕਰਾਂਗੇ ਜ਼ਬਰਦਸਤੀ ਚੱਕ ਕੇ ਲੈ ਜਾਣਗੇ। ਸੋ ਉਹਨੇ ਸ਼ਾਦੀ ਕਰਤੀ। ਜਦੋਂ ਸ਼ਾਦੀ ਹੋ ਗਈ, ਧ੍ਰਿਤਰਾਸ਼ਟਰ ਕੰਨਾਂ ਦਾ ਕੱਚਾ ਸੀ, ਉਹਨੂੰ ਕਿਸੇ ਨੇ ਖਬਰ ਦਿੱਤੀ ਵੀ ਜਿਹੜੀ ਤੇਰੀ ਘਰ ਵਾਲੀ ਹੈ ਇਹਦੀ ਤਾਂ ਪਹਿਲਾਂ ਵੀ ਸ਼ਾਦੀ ਹੋਈ ਸੀ, ਤਾਂ ਵਿਧਵਾ। ਚੜ ਗਿਆ ਗੁੱਸਾ, ਚੱਕ ਕੇ ਅਫਗਾਨਿਸਤਾਨ ਤੇ ਹਮਲਾ ਕਰਤਾ ਤੇ ਉਹਦੇ ਪਿਓ ਨੂੰ ਵੀ, ਕੰਧਾਰੀ ਦੇ ਪਿਓ ਨੂੰ ਤੇ ਜਿੰਨੇ ਬੰਦੇ ਸੀ ਸਭ ਨੂੰ ਜੇਲ੍ਹਾਂ ਚ ਬੰਦ ਕਰਤਾ। ਗੁੱਸਾ ਚੜਿਆ ਸੀ ਨਾ ਵੀ ਮੈਨੂੰ ਦੱਸਿਆ ਮੇਰੇ ਤੋਂ ਲੁਕੋ ਰੱਖਿਆ ਵੀ ਮੇਰੀ ਜਨਾਨੀ ਦਾ ਪਹਿਲਾਂ ਵਿਆਹ ਹੋਇਆ ਸੀ, ਤੇ ਤੜਫਾ ਤੜਫਾ ਕੇ ਮਾਰਨ ਦੀ ਸਕੀਮ ਬਣਾਈ ਵੀ ਇਹਨਾਂ ਨੂੰ ਰੋਟੀ ਚਾਹੀਦੀ ਹੈ ਜੇਲ੍ਹ ਚ। 100 ਬੰਦੇ ਅੰਦਰ ਬੰਦ ਕੀਤੇ ਨੇ, ਇੱਕ ਪਿਓ ਤੇ 99, 100 ਦੇ 100 ਮੁੰਡੇ। ਇੱਕ ਜਣੇ ਦਾ ਖਾਣਾ ਦਿੰਦੇ ਸੀ ਵੀ ਆਪੀ ਖਾਓ, ਆਪੀ ਹੌਲੀ ਹੌਲੀ ਤੜਫ ਤੜਫ ਕੇ ਰੋਜ਼ ਮਰਨਗੇ। ਪਰ ਉਹਨਾਂ ਨੂੰ ਗੁੱਸਾ ਸੀ ਵੀ ਸਾਡੇ ਤੇ ਝੂਠਾ ਐਲੀਗੇਸ਼ਨ ਲਾ ਕੇ ਸਾਨੂੰ ਅੰਦਰ ਬੰਦ ਕੀਤਾ। ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਆਪਣੇ ਹਿੱਸੇ ਦਾ ਖਾਣਾ ਇਹਨੂੰ, ਜਿਹੜਾ ਸੀਗਾ ਸਕਨੀ ਮਾਮਾ, ਇਹਨੂੰ ਦਿਆਂਗੇ। ਚਲਾਕ ਬਹੁਤ ਸੀਗਾ, ਇੰਟੈਲੀਜੈਂਟ ਬਹੁਤ ਸੀ, ਮਤਲਬ ਸਕੀਮਾਂ ਜਿਹੀਆਂ ਬੜੀਆਂ ਬਣਾਉਂਦਾ ਹੁੰਦਾ ਸੀ, ਤੁਹਾਨੂੰ ਪਤਾ ਹੀ ਹੈ ਜਿਹਨਾਂ ਨੇ ਮਹਾਭਾਰਤ ਦੇਖੀ। ਸੋ ਉਹਨੂੰ ਖਾਣਾ ਦਿੰਦੇ ਰਹੇ ਹੌਲੀ 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 ਹੌਲੀ, ਬੰਦੇ ਮਰੀ ਗਏ ਮਰੀ ਗਏ ਮਰੀ ਗਏ ਮਰੀ ਗਏ। ਕਹਿੰਦੇ ਨੇ ਇੱਕ ਦਿਨ ਜਿਹੜੇ 2-4 ਵਜੇ ਭਰਾ ਬਚੇ ਨਾ, ਇਹਨਾਂ ਨੇ ਜੇਲ੍ਹ ਚ ਫੜ ਕੇ ਇਹਦੀ ਟੰਗ ਤੋੜਤੀ। ਇਹ ਲੰਗ ਮਾਰਦਾ, ਇਹਦੀ ਵੀ ਹਿਸਟਰੀ ਹੈ ਮਹਾਭਾਰਤ ਵਿੱਚ ਪੜੋਂਗੇ। ਟੰਗ ਲੰਗੜਾ ਕਿਉਂ ਚੱਲਦਾ ਸੀ? ਕਿਉਂਕਿ ਇਹਦੇ ਭਰਾਵਾਂ ਨੇ ਲੱਤ ਤੋੜੀ ਸੀ। ਉਹ ਇਸ ਕਰਕੇ ਵੀ ਕਿਤੇ ਇਹ ਨਾ ਹੋਵੇ ਵੀ ਜਦੋਂ ਇਹ ਬਚ ਜੇ ਇਹ ਬਦਲਾ ਲੈਣਾ ਭੁੱਲ ਜੇ ਧ੍ਰਿਤਰਾਸ਼ਟਰ ਤੋਂ। ਜੇ ਲੰਗੜਾ ਹੋਊਗਾ ਉਹਨੂੰ ਯਾਦ ਹੋਊਗਾ ਕਿ ਮੇਰੇ ਭਰਾ ਇਹਨੇ ਮਰਵਾਏ ਸੀ, ਜੇਲ੍ਹ ਤੜਫਾ ਤੜਫਾ ਕੇ ਇਹਦਾ ਬਦਲਾ ਲਊਗਾ। ਇਸ ਕਰਕੇ ਚਲਾਕ ਵੀ ਸੀ। ਤੇ ਨਾਲ ਹੀ ਜਦੋਂ ਪਿਓ ਇਹਦਾ ਮਰਨ ਲੱਗਿਆ, ਉਹਦੀ ਉਹਨੇ ਕਿਹਾ ਇਹਨੂੰ ਬੁਲਾ ਕੇ ਵੀ ਮੇਰੀ ਜਿਹੜੀ ਰੀੜ ਦੀ ਹੱਡੀ ਹੈ ਨਾ, ਬੈਕਬੋਨ, ਇਹਦੇ ਤੂੰ ਪਾਸੇ ਬਣਾ ਲਈ। ਉਹ ਸਿੜਦੇ ਨੀ ਹੁੰਦੇ ਸ਼ਤਰੰਜ ਜਿਹੜੇ ਜੂਏ ਖੇਡਦੇ ਨੰਬਰ ਜੇ ਲਾਏ ਵੇ, ਵੀ ਇਹਦੇ ਬਣਾ ਲਈ, ਮੇਰੀ ਇੰਨੀ ਤਪੱਸਿਆ ਕੀਤੀ ਵੀ ਹੈ। ਸੱਚਾ ਬੰਦਾ ਸੀ ਉਹ, ਵੀ ਜਿਹੜਾ ਵੀ ਤੇਰੇ ਹੱਥ ਚ ਕਾਬੂਗਾ, ਜਿਹੜਾ ਵੀ ਨੰਬਰ ਤੂੰ ਚਾਹੇਗਾ ਸਿੱਟੇਗਾ ਨਾ, ਉਹੀ ਨੰਬਰ ਆਜੂਗਾ, ਤੂੰ ਹਮੇਸ਼ਾ ਇਹ ਚ ਐਕਸਪਰਟ ਹੋ ਜਾਏਗਾ। ਇਸ ਕਰਕੇ ਉਹ ਜਿਹੜੀ ਜੂਏ ਦੀ ਕਹਾਣੀ ਹੈ, ਉੱਥੇ ਸ਼ਕਨੀ ਨੇ ਹੇਰਾਫੇਰੀ ਕੀਤੀ। ਸੋ ਸ਼ਕਨੀ, ਬਾਕੀ ਮਾਫ਼ੀ ਮੰਗ ਕੇ ਸ਼ਕਨੀ ਨੂੰ ਆਜ਼ਾਦ ਕਰਾਤਾ। ਸ਼ਕਨੀ ਹਸਤਾ ਉੱਥੇ ਆਪਣੇ ਕੰਧਾਰ ਚ ਤਾਂ ਰਾਜਾ ਦਾ ਸੀਗਾ, ਪਰ ਜ਼ਿਆਦਾ ਆਪਣੀ ਭੈਣ ਕੋਲੇ ਉਹ ਹਸਤਨਾਪੁਰ ਰਹਿੰਦਾ ਸੀ, ਸਕੀਮਾਂ ਬਣਾਉਂਦਾ ਰਹਿੰਦਾ ਸੀ, ਮੈਂ ਇਹਨਾਂ ਨੂੰ ਢਾਉਣਾ, ਇਹਨਾਂ ਨੂੰ ਬਰਬਾਦ ਕਰਨਾ। ਮਿੱਠਾ ਸੀ, ਉਹਨੇ ਫਾਇਦਾ ਲਿਆ ਦੁਰਯੋਧਨ ਦਾ। ਉਹਨੂੰ ਲੱਗਿਆ ਵੀ ਜਿਹੜਾ ਮੇਰਾ ਭਾਣਜਾ, ਸਗਾ ਭਾਣਜਾ, ਵੀ ਇਹ ਕੰਨਾਂ ਦਾ ਕੱਚਾ, ਬੇਵਕੂਫ ਹੈ, ਭੜਕ ਜਾਂਦਾ, ਤੇ ਇਹਦਾ ਜਿਹੜਾ ਪਿਓ ਹੈ ਧ੍ਰਿਤਰਾਸ਼ਟਰ, ਉਹ ਇਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਫਿਰ ਉਹ ਸਕੀਮਾਂ ਜਿਹੀਆਂ ਇਹੀਆਂ ਬਣਾਉਂਦਾ ਸੀ, ਜਿਹਦੇ ਇਹੀਆਂ ਸਕੀਮਾਂ ਬਣਾਉਣ ਕਰਕੇ ਅਲਟੀਮੇਟਲੀ ਸਾਰੇ ਹੀ ਮਰਵਾ ਤੇ ਆਪ ਵੀ ਮਰ ਗਿਆ। ਇਹ ਹਕੀਕਤ ਹੈ। ਸੋ ਇਹ ਸੀ ਮਹਾਭਾਰਤ ਦੀ ਮੇਨ ਮੇਨ ਕਹਾਣੀ। ਸੋ ਜਦੋਂ ਇਹ ਲੜਾਈ ਹੋਈ ਹਾਂਜੀ, ਤੇ ਪਾਂਡਵਾਂ ਨੇ ਉਹਨੇ ਦਿੱਤੀ ਨਹੀਂ, ਤੇ ਮੈਂ ਇਹ ਗੱਲ ਮੰਨਦਾ ਜਿਹੜੀ ਮੈਂ ਰਿਸਰਚ ਦੇ ਵਿੱਚ ਥੋੜਾ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਸਟਿਸ ਦੇ ਅਗੇਂਸਟ ਖੜਾ ਹੋਣਾ ਸਾਡਾ ਫਰਜ਼ ਬਣਦਾ। ਜਦੋਂ ਅਸੀਂ ਇਨਜਸਟਿਸ ਨੂੰ ਸਹਿਨੇ ਆ, ਬਰਦਾਸ਼ਤ ਕਰਦੇ ਹਾਂ, ਹੌਲੀ ਹੌਲੀ ਆਦਤ ਪੈ ਜਾਂਦੀ ਹੈ, ਤਾਂ ਫਿਰ ਵੱਡੇ ਉਹਦੇ ਕਾਰਨ ਬਣਦੇ ਨੇ, ਨੁਕਸਾਨ ਹੋਣ ਦੇ ਕਾਰਨ ਬਣਦੇ ਨੇ। ਉਹ ਦੇਖ ਲਓ ਗੀਤਾ ਦੇ ਵਿੱਚ, ਜਦੋਂ ਰਾਜਕੁਮਾਰ ਅਰਜੁਨ ਉਹਨੂੰ ਕੀ ਨਾ ਦੁਰਯੋਧਨ ਨੂੰ ਬਣਾਇਆ, ਜੇ ਯੁਧਿਸ਼ਠਿਰ ਉਦੋਂ ਕਹਿੰਦਾ ਵੀ ਨਹੀਂ ਮੇਰਾ ਹੱਕ ਹੈ, ਤਾਂ ਉਸ ਵੇਲੇ ਮਸਲਾ ਹੱਲ ਹੋ ਜਾਣਾ ਸੀ। ਤੇ ਉਹ ਕਹਿੰਦਾ ਕੋਈ ਨੀ, ਜੋ ਫਾਦਰ ਨੇ ਕਰਤਾ ਫੈਸਲਾ, ਚ ਕੋਈ ਨੀ, ਅਸੀਂ ਉੱਥੇ ਚਲੇ ਜਾਂਦੇ ਦਿੱਲੀ। ਉਹ ਜਿਹੜਾ ਸੀਗਾ ਇਨਜਸਟਿਸ ਨੂੰ ਸਹਿੰਦਾ ਗਿਆ ਸਹਿੰਦਾ ਗਿਆ ਸਹਿੰਦਾ ਗਿਆ, ਤੇ ਉਹ ਇਨਜਸਟਿਸ ਕਰਦਾ ਗਿਆ ਕਰਦਾ ਗਿਆ ਕਰਦਾ ਗਿਆ। ਤੁਹਾਨੂੰ ਪਤਾ ਅਖੀਰ ਦੇ ਵਿੱਚ ਜੋ ਯੁੱਧ ਹੋਣ ਤੋਂ ਥੋੜਾ ਸਮਾਂ ਪਹਿਲਾਂ ਕ੍ਰਿਸ਼ਨ ਭਗਵਾਨ ਖੁਦ ਚੱਲ ਕੇ ਗਏ ਸੀਗੇ, ਉਹਨਾਂ ਨੇ ਕਿਹਾ ਵੀ ਲੜਾਈ ਝਗੜਾ ਬੰਦ ਕਰ ਦਿਓ, ਕਿਉਂਕਿ ਸਾਰੇ ਉਹਨਾਂ ਦੇ ਜਿਹੜੇ ਗੁਰੂ ਸਾਹਿਬਾਨ ਸੀਗੇ, ਭੀਸ਼ਮ ਪਿਤਾਮਾ ਸੀ, ਕਿਰਪਾਲੂ ਜੀ ਸੀਗੇ, ਉਹਨੇ ਕ੍ਰਿਸ਼ਨ ਭਗਵਾਨ ਨੂੰ ਰਿਕੁਐਸਟ ਕੀਤੀ ਤੂੰ ਚਾਹੇ ਤਾਂ ਸਭ ਕੁਝ ਕਰ ਸਕਦਾ, ਤੂੰ ਤਾਂ ਭਗਵਾਨ ਹੈ। ਉਹ ਕਹਿੰਦੇ ਚਲੋ ਦਿਲਚਾਈ ਮੈਂ ਟਰਾਈ ਕਰ ਲੈਣਾ। ਉਹਨਾਂ ਨੇ ਟਰਾਈ ਕੀਤੀ ਤੇ ਉਹਨੂੰ ਕਹਿੰਦੇ ਦੁਰਯੋਧਨ ਨੂੰ ਸਾਰਾ ਕੁਝ ਹੀ ਛੱਡ ਦੇ, ਤੂੰ ਮੈਨੂੰ 5 ਪਿੰਡ ਦੇ ਦੇ ਜਿਹੜੇ ਮਰਜ਼ੀ ਦੇ ਦੇ, ਤੇ ਉਹ ਇਹਨਾਂ ਨੂੰ ਦੇ ਦੇ, ਲੜਾਈ ਖਤਮ ਕਰਵਾ ਦੇਣਾ। ਮੈਨੂੰ ਉਹਨਾਂ ਨੇ ਭੇਜਿਆ ਨਹੀਂ, ਪਰ ਮੈਨੂੰ ਆਪ ਕਹਿਣਾ ਮੰਨਣਗੇ। ਉਹ ਕਹਿੰਦਾ ਮੈਂ ਤਾਂ 1 ਇੰਚ ਨਹੀਂ ਦੇਣੀ, ਆਕੜ ਹੋ ਗਈ ਨਾ। ਕਹਿੰਦਾ ਮੈਂ ਇਹਨੂੰ ਗ੍ਰਿਫਤਾਰ ਕਰਨਾ। ਗ੍ਰਿਫਤਾਰ ਦਾ ਉਹਨੇ ਕੀ ਕਰਨਾ ਸੀ, ਜਦੋਂ ਵਿਰਾਟ ਰੂਪ ਦਿਖਾਇਆ ਵੀ ਹੈ ਕੀ ਕ੍ਰਿਸ਼ਨ, ਦੇਖਣ ਨੂੰ ਮਨੁੱਖੀ ਸਰੀਰ ਹੈ, ਅੰਦਰ ਪਾਵਰ ਕਿਹੜੀ ਹੁੰਦੀ ਹੈ, ਪਾਵਰ ਸਾਡੇ 'ਚ ਵੀ ਹੈ, ਤੁਹਾਡੇ 'ਚ ਵੀ ਹੈ, ਵੀ ਆਰ ਆਲ ਪੋਟੈਂਸ਼ੀਅਲ ਗੋਡ। ਜੋਤ ਸਾਡੀ ਬੁਝੀ ਵੀ, ਜੋਤ ਤਾਂ ਜਗ ਰਹੀ ਹੈ, ਪਰ ਅਸੀਂ ਦਰਸ਼ਨ ਨਹੀਂ ਕੀਤੇ। ਜਿੰਨਾ ਚਿਰ ਅਸੀਂ ਅੰਦਰ ਨਹੀਂ ਵੜਦੇ, ਜਦੋਂ ਅੰਦਰ ਵੜ ਜਾਂਗੇ ਅਸੀਂ ਜਿਹੜੇ ਆਦਮੀ ਆ ਉਹ ਤਾਂ ਪਰਮਾਤਮਾ ਬਣ ਜਾਂਗੇ। ਮਿਹਨਤ ਦਾ ਮਾਰਗ ਹੈ, ਕਿਉਂਕਿ ਬਾਹਰ ਮਿਹਨਤ ਕਰਦੇ ਹਾਂ, ਕਿਤਾਬਾਂ ਵੱਡੀਆਂ ਵੱਡੀਆਂ ਪੜ੍ਹਦੇ ਹਾਂ, ਕੋਈ ਜਿਹੜੇ ਕ੍ਰਿਕਟ ਦੇ ਵਧੀਆ ਪਲੇਅਰ ਨੇ ਮੈਦਾਨਾਂ ਚ ਆ ਕੇ ਪਲੇਇੰਗ ਗਰਾਊਂਡ ਜਾ ਕੇ ਕਿੰਨੇ ਕਿੰਨੇ ਘੰਟੇ ਪ੍ਰੈਕਟਿਸ ਕਰਦੇ, ਫਿਰ ਦੁਨੀਆਂ ਦੇ ਵਧੀਆ ਕ੍ਰਿਕਟਰ ਬਣ ਜਾਂਦੇ ਨੇ, ਕੋਈ ਫੁੱਟਬਾਲ ਦਾ ਪਲੇਅਰ ਬਣ ਗਿਆ, ਕੋਈ ਡਾਕਟਰ ਬਣ ਗਿਆ, ਇਹਨਾਂ ਸਾਰਿਆਂ ਨੇ ਬਾਹਰ ਮਿਹਨਤ ਕੀਤੀ ਹੈ ਨਾ। ਪਰ ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਅੰਦਰਲਾ ਗਿਆਨ ਪ੍ਰਾਪਤ ਕਰਨਾ, ਤਾਂ ਫਿਰ ਅੰਦਰ ਮਿਹਨਤ ਕਰੋ। ਤੁਸੀਂ ਜਿੰਨੇ ਮਰਜ਼ੀ ਧਾਰਮਿਕ ਸਥਾਨਾਂ ਤੇ ਭੱਜ ਲਓ, ਅੱਜ ਗਰਮੀਆਂ ਨੇ, ਗਰਮੀਆਂ ਦੇ ਵਿੱਚ ਸਾਡੇ ਬ੍ਰਹਿਮਟ ਚ ਬੜੇ ਸਾਧੂ ਸੰਤ ਮਹਾਤਮਾ ਆਏ ਹੋਏ ਨੇ, ਇੱਥੇ ਦੇਵਕੀ ਨੰਦਨ ਜੀ ਵੀ ਆਏ ਨੇ, ਇੱਥੇ ਗੁਰੂ ਮਾਂ ਵੀ ਆਏ ਹੋਏ ਨੇ, ਇੱਥੇ ਸਵਾਮੀ ਜੀ ਵੀ ਆਏ ਸੀਗੇ, ਧਰਮ ਉੱਥੇ ਜਾਂਦੇ ਨੇ, ਪ੍ਰਚਾਰ ਕਰਦੇ ਨੇ, ਟੀਚਿੰਗ ਦਿੰਦੇ ਨੇ, ਪਰ ਅਲਟੀਮੇਟਲੀ ਦੇਖੋ ਉਹ ਜੋ ਟੀਚਿੰਗ ਤੁਸੀਂ ਘਰੇ ਬਹਿ ਕੇ ਆਪਣੀਆਂ ਕਰ ਲਓ ਪੂਰੀਆਂ, ਤੁਸੀਂ ਉਦੋਂ ਵੀ ਉੱਪਰ ਨਿਕਲ ਸਕਦੇ ਹੋ। ਉਹ ਗਰਮੀਆਂ ਗਰਮੀਆਂ ਨਾਲੇ ਤੇ ਠੰਡ ਇੰਜੋਏ ਕਰ ਜਾਂਦੇ ਨੇ, ਨਾਲੇ ਲੋਕਾਂ ਨੂੰ ਟੀਚਿੰਗ ਦੇ ਜਾਂਦੇ ਨੇ, ਪ੍ਰਸ਼ਾਦ ਬਣ ਜਾਂਦੇ, ਨਾਲੇ ਪੈਸਾ ਇਕੱਠਾ ਹੋ ਜਾਂਦਾ, ਹਰ ਬੰਦੇ ਦਾ ਅਲੱਗ ਅਲੱਗ ਪਰਪਜ਼ ਹੈ। ਅਸੀਂ ਕੱਲ ਹਿੰਦੂ ਸਭਾ ਮੰਦਿਰ ਦੇ ਵੱਲੋਂ ਸੀਨੀਅਰਸ ਕਲੱਬ ਦੇ ਵੱਲੋਂ ਉਹ ਸਾਨੂੰ 1000 ਆਈਲੈਂਡ ਤੇ ਲੈ ਕੇ ਗਏ ਸੀ, ਬੜਾ ਵਧੀਆ ਪ੍ਰੋਗਰਾਮ ਸੀ, $50-50 ਲਏ, ਏਅਰ ਕੰਡੀਸ਼ਨ ਬੱਸ ਚ ਲੈ ਕੇ ਗਏ ਉੱਥੇ, ਮੇਰੇ ਖਿਆਲ $25-30 ਤਾਂ ਪਰ ਹੈਡ ਤੋਂ ਘੱਟ ਤਾਂ ਉਹਦੀ ਨਹੀਂ। ਫਿਰ ਉੱਥੇ ਕਰੂਜ਼ ਦੀਆਂ ਟਿਕਟਾਂ ਲੈ ਕੇ ਦਿੱਤੀਆਂ, $30-35 ਦੀ, ਉਹ ਵੀ ਆਈ ਹੋਣੀ ਹੈ। ਫਿਰ ਬ੍ਰੇਕਫਾਸਟ ਕਰਾਇਆ, ਲੰਚ ਕਰਾਇਆ, ਡਿਨਰ ਕਰਾਇਆ, ਗਾਣੇ ਭਗਤੀ ਦੇ ਗਾਏ, ਫੁੱਲ ਇੰਜੋਏਮੈਂਟ ਕੀਤਾ। ਪਰ ਜਿਹੜੀ ਮੈਨੇਜਮੈਂਟ ਸੀਗੀ ਹਿੰਦੂ ਸਭਾ ਮੰਦਿਰ ਦੀ, ਉਹਨੇ ਕੋਈ ਸ਼ੋਅ ਆਫ ਨਹੀਂ ਕੀਤਾ ਵੀ ਅਸੀਂ ਕਰ ਰਹੇ ਹਾਂ, ਕਿਉਂਕਿ ਪੈਸੇ ਤਾਂ ਅਲਟੀਮੇਟਲੀ ਉਹ ਵੀ ਸੰਗਤ ਦੇ ਹੀ ਨੇ, ਹਿੰਦੂ ਧਰਮ ਦੇ ਮੰਦਿਰ ਦੇ ਵਿੱਚ ਜੋ ਵੀ ਪੈਸਾ ਆਉਂਦਾ ਲੋਕ ਹੀ ਚੜਾਵਾ ਚੜਾਉਂਦੇ ਨੇ, ਪਰ ਉਹ ਮੰਗਦੇ ਨਹੀਂ ਹੈ। ਇਹਨੂੰ ਕਹਿੰਦੇ ਨੇ ਸੇਵਾ ਭਾਵ। ਉਹ ਸਾਡੇ ਕਸ਼ਮੀਰੀ ਲਾਲ ਜੀ ਨੇ, ਪਹਿਲਾਂ ਵਾਈਸ ਪ੍ਰੈਜੀਡੈਂਟ ਹੁੰਦੇ ਸੀ, ਹੁਣ ਤਾਂ ਮੇਰੇ ਖਿਆਲ ਕੁਛ ਵੀ ਨਹੀਂ ਹੈ, ਲੇਕਿਨ ਬੜੀ ਭੱਜ ਭੱਜ ਕੇ ਸੇਵਾ ਕਰਦੇ ਸੀਗੇ। ਸਾਡੇ ਖੰਨਾ ਸਾਹਿਬ ਨੇ, ਉਹ ਹੁਣ ਵੀ ਮੇਰੇ ਖਿਆਲ ਡਾਇਰੈਕਟਰ ਨੇ, ਕਦੇ ਸ਼ੋਅ ਹੀ ਨਹੀਂ ਕਰਦੇ, ਪਤਾ ਹੀ ਨਹੀਂ ਲੱਗਦਾ ਸੀ ਵੀ ਕੌਣ ਹੈ ਕੌਣ ਨਹੀਂ ਹੈਗਾ। ਸੋ ਸੇਵਾ ਇੱਕ ਡਿਫਰੈਂਟ ਚੀਜ਼ ਹੈ। ਜਦੋਂ ਤੁਸੀਂ ਕੁਛ ਸਿੱਖਦੇ ਹੋ, ਲੋਕ ਤੁਹਾਡੀ ਅੰਦਰੋਂ ਰਿਸਪੈਕਟ ਕਰਦੇ ਹੈ। ਜਦੋਂ ਤੁਸੀਂ ਸ਼ੋਅ ਆਫ ਕਰਦੇ ਹੋ, ਠੀਕ ਹੈ, ਹੱਥ ਤਾਂ ਲੋਕ ਮੂਹਰੋਂ ਜੋੜਦੇ ਨੇ, ਤਾਰੀਫ ਕਰਦੇ, ਪਰ ਬੰਦੋ ਅੰਦਰੋਂ ਬੰਦੇ ਨੂੰ ਪਤਾ ਹੁੰਦਾ ਕਿ ਬੰਦਾ ਇਹ ਚਲਾਕ ਹੈ, ਚੁਸਤ ਹੈ, ਆਪਣੀ ਲੀਡਰੀ ਭਾਲਦਾ, ਕੁਰਸੀ ਛੱਡਣ ਨੂੰ ਤਿਆਰ ਨਹੀਂ। ਤੇ ਜੇ ਸੇਵਾ ਕਰਦਾ ਉਹਨੂੰ ਕੁਰਸੀ ਕਰਸੀ ਦੇ ਕੋਈ ਫਰਕ ਹੀ ਨਹੀਂ ਪੈਂਦਾ ਕੀ ਹੈ। ਰਾਤ ਨੂੰ 10 ਵਜੇ ਅਸੀਂ ਆਏ ਹਾਂ ਉੱਥੇ, 110 ਜਾਂ 108 ਬੰਦੇ ਸੀਗੇ, ਕਿੰਨਾ ਘੱਟ ਸੀ, ਭਾਂਤ ਭਾਂਤ ਦੀ ਲੱਕੜ ਸੀਗੀ, ਲੇਕਿਨ ਬੜਾ ਪੀਸਫੁਲ ਤਰੀਕੇ ਨਾਲ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀਗਾ। ਇਹ ਸਭ ਵਧਾਈ ਦੇ ਪਾਤਰ ਨੇ, ਮੈਂ ਤਾਂ ਦੱਸਿਆ ਚੱਲਦੀ ਗੱਲ ਇਹ ਹੋਰ ਪਾਸੇ ਚਲੇਗੀ। ਗੱਲ ਆਪਾਂ ਕਰ ਰਹੇ ਸੀਗੇ ਗੀਤਾ ਦੇ ਵਿੱਚ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਜਿਹੜਾ ਦੁਰਯੋਧਨ ਸੀਗਾ ਕੌਰਵਾਂ ਦਾ ਵੱਡਾ ਮੁੰਡਾ, ਤੇ ਉਧਰੋਂ ਜਿਹੜਾ ਭੀਮ ਸੀਗਾ ਪਾਂਡਵਾਂ ਦੀ ਤਰਫੋਂ, ਇਹ ਦੋਨੇ ਇੱਕੋ ਦਿਨ ਪੈਦਾ ਹੋਏ ਨੇ। ਉਹ ਕੁੰਤੀ ਦੀ ਪੇਟ ਚੋਂ ਹੋਇਆ ਤੇ ਉਹ ਗੰਧਾਰੀ ਦੀ ਹੋਇਆ, ਦੋਨੇ ਗੱਦੇ ਦੇ ਬੜੇ ਤਗੜੇ ਪਲੇਅਰ ਸੀ। ਕੁਦਰਤ ਦਾ ਦੇਖੋ, ਪਰਮਾਤਮਾ ਦਾ ਨਿਯਮ ਕੀ ਹੈ, ਜਿਹੜਾ ਦੁਰਯੋਧਨ ਸੀ ਮੂਰਖ ਸੀਗਾ, ਗੁੱਸੇ ਵਾਲਾ ਸੀ, ਹੰਕਾਰੀ ਸੀ, ਲਾਲਚੀ ਸੀ, ਤੇ ਜਿਹੜਾ ਭੀਮ ਸੀਗਾ ਉਹ ਵੀ ਬੜਾ ਚਲਾਕ ਨਹੀਂ ਸੀਗਾ, ਉਹ ਸਾਫ਼ ਸੁਥਰਾ ਸੀ, ਬਾਹਲੀ ਗੱਲ ਨਹੀਂ, ਉਹ ਰੋਟੀ ਰੂਟੀ ਖਾ ਛੱਡਦਾ, ਚੰਗੀ ਖਾਣੀ, ਉਹ ਜੋ ਭਰਾ ਨੇ ਕਹਿਤਾ ਯੁਧਿਸ਼ਠਿਰ ਨੇ ਉਹਦੇ ਮੰਗ ਲਈ, ਕਹਿੰਦੇ ਉਹ ਹਾਥੀ ਨੂੰ ਘੁਮਾ ਕੇ ਸਿੱਟਦਾ ਹੁੰਦਾ ਸੀ, ਇੰਨਾ ਤਾਕਤ ਵਾਲਾ ਸੀ। ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਨ੍ਹਾਂ ਨੇ ਮਹਾਂਭਾਰਤ ਦੇਖੀ ਹੈ ਉਹਦੇ ਵਿੱਚ ਭੀਮ ਦਾ ਰੋਲ ਪ੍ਰਵੀਨ ਕੁਮਾਰ ਨੇ ਕੀਤਾ ਸੀ, ਤੇ ਜਦੋਂ ਅਸੀਂ 70 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦੇ ਹੁੰਦੇ ਸੀਗੇ ਉਦੋਂ ਪ੍ਰਵੀਨ ਕੁਮਾਰ NIS ਸਪੋਰਟਸ ਦੀ ਉੱਥੇ ਸਾਡੇ ਪਟਿਆਲੇ ਬਣੀ ਵੀ ਹੈ, ਉਦੋਂ ਇਹ ਅਨਾਰਦਾਨਾ ਚੌਂਕ ਹੈ ਪਟਿਆਲੇ, ਉੱਥੇ ਕਈ ਵਾਰੀ ਘੁੰਮਣ ਆਉਂਦੇ, ਸ਼ਾਮ ਨੂੰ ਸ਼ਾਪਿੰਗ ਕਰਨ, ਇਹਦਾ ਲੰਬਾ ਸਾਰਾ ਕਰ ਦਿੰਦਾ ਸੀ ਡਿਸਕਸ ਥਰੋ ਦਾ, ਉਹਦੀ ਪਾਥੀ ਸਿੱਟਦੇ ਨੇ, ਉਹ ਇੰਡੀਆ ਦਾ ਕੈਪਟਨ ਹੁੰਦਾ ਸੀ, ਹੁਣ ਪਿੱਛੇ ਜੇ ਡੈਥ ਹੋਈ ਹੈ, ਉਹਨੇ ਰੋਲ ਕੀਤਾ ਸੀਗਾ ਪ੍ਰਵੀਨ ਕੁਮਾਰ ਨੇ ਭੀਮ ਦਾ। ਸੋ ਇਹ ਕੁਛ ਗੱਲਾਂ ਸੀ ਮੈਂ ਤਾਂ ਦੱਸੀਆਂ ਵੀ ਥੋੜੀ ਜਿਹੀ ਇੰਟਰਸਟਿੰਗ ਬਣ ਸਕੇ। ਸੋ ਇਸ ਕਰਕੇ ਇਹ ਲੜਾਈ ਹੋਈ, ਲੜਾਈ ਸਿਰਫ ਕੁਰਸੀ ਕਰਕੇ ਹੁੰਦੀ ਹੈ। ਆ ਹੁਣ ਇੰਗਲੈਂਡ ਜੇ ਚੱਲੀ ਜਾਵੇ ਨਹੀਂ ਤਾਂ ਠੀਕ ਠਾਕ ਹੈ। ਜਦੋਂ ਇਹਨਾਂ ਨੇ ਖੰਡਰਪ੍ਰਸਥ ਜੀ ਨੂੰ ਸੀਗਾ ਲੈ ਲਿਆ, ਮਿਹਨਤ ਕਰਕੇ ਯੁਧਿਸ਼ਠਿਰ ਹੋਰਾਂ ਨੇ ਉਹਨੂੰ ਇੰਦਰਪ੍ਰਸਥ ਬਣਾ ਲਿਆ, ਤੇ ਉੱਥੇ ਹਵਨ ਕਰਨਾ ਸੀਗਾ, ਗਲਤੀ ਹੋ ਗਈ, ਇਹਨੂੰ ਵੀ ਬੁਲਾ ਲਿਆ, ਦੁਰਯੋਧਨ ਨੂੰ ਯੁੱਧ ਬੁਲਾਇਆ ਤਾਂ ਉਹਦੇ ਤਾਏ ਨੂੰ ਸੀਗਾ, ਜਾਂ ਚਾਚਾ ਕਹਿ ਲਓ, ਤਾਇਆ ਕਹਿ ਲਓ, ਜਦੋਂ ਧ੍ਰਿਤਰਾਸ਼ਟਰ ਨੂੰ, ਪਰ ਉਹਨੇ ਆਪਣਾ ਮੁੰਡਾ ਭੇਜਤਾ। ਜਦੋਂ ਦੇਖਿਆ ਵੀ ਬੱਲੇ ਬੱਲੇ ਇੰਨਾ ਸੋਹਣਾ ਬਣਾ, ਇੰਨਾ ਸੋਹਣਾ, ਉਹਦੇ ਦਿਲ ਚ ਪੈ ਗਿਆ ਮੈਂ ਤਾਂ ਕਾਬੂ ਕਰਨਾ, ਇਹ ਤਾਂ ਸਾਡਾ ਰਾਹ ਸੀ, ਅਸੀਂ ਕਿਉਂ ਦਈਏ। ਤੇ ਉਹ ਸ਼ਕਨੀ ਨੇ ਚਾਲ ਚਾਲੀ ਵੀ ਇਹਨੂੰ ਉਂਝ ਤਾਂ ਲੈਣਾ ਤੈਨੂੰ ਮੁਸ਼ਕਿਲ ਆ, ਪਰ ਜੂਆ ਖੇਡਦੇ ਆ, ਉਹ ਬੁਲਾ ਲਿਆ, ਜੂਆ ਖੇਡੇ, ਪਾਸੇ ਪਾਏ ਪੁੱਠੇ, ਜਿੱਤ ਗਏ ਸਾਰੇ, ਉਹ ਕਾਬੂ ਕਰ ਲਏ, 5 ਭਰਾ ਕਰ ਲਏ, ਉਹਨਾਂ ਦਾ ਰਾਜ ਵੀ ਸਾਰਾ ਖਿਨ ਲਿਆ। ਈਵਨ ਜਿਹੜੀ ਉਹਨਾਂ ਦੀ ਘਰ ਵਾਲੀ ਸੀਗੀ ਇੱਕ ਦ੍ਰੋਪਦੀ ਜਿਹੜੀ ਸੀਗੀ ਉਹ ਵੀ ਜਿੱਤ ਲਈ। ਜੂਆ ਇਹੋ ਜਿਹੀ ਗੰਦੀ ਚੀਜ਼ ਹੈ, ਜੂਆ ਖੇਡਣਾ ਚਾਹੀਦਾ, ਹੁਣ ਅੱਜ ਕੱਲ੍ਹ ਕਸੀਨੋ ਕਹਿੰਦੇ ਆ, ਕਸੀਨੋ ਨਹੀਂ ਇਹ ਜੂਆ ਹੀ ਹੈ, ਜੂਏ ਚ ਅੱਜ ਤੱਕ ਕੋਈ ਜਿੱਤਦਾ ਨੀ, ਇਸ ਕਰਕੇ ਜੂਏ ਤੋਂ ਬਚੋ, ਸ਼ੌਕ ਨਾਲ ਨਾ ਖੇਡੋ। ਜਿਵੇਂ ਅਸੀਂ ਕਾਲਜ ਸਿਗਰਟ ਤੱਕ ਸੁੱਟਾਂ ਮਾਰੇ ਸ਼ੌਕੀਆ ਸ਼ੌਕੀਆ, ਜਿਹੜੇ ਅੰਦਰ ਲੰਘਾਉਣ ਲੱਗੇ ਮੁੜ ਕੇ ਡੱਬੀਆਂ ਦੇ ਡੱਬੀਆਂ ਖਾਲੀ ਕਰਨ ਲੱਗ ਗਏ। ਜਿਹੜਾ ਬੰਦਾ 20 ਦਾ ਇੱਕ ਪੈਕ ਪੀਂਦਾ ਚੱਲ ਕੁਛ ਨੀ ਹੁੰਦਾ, ਪੀ ਲੈਣਾ ਡਲੀ ਜੀ ਪਾ ਕੇ ਨੂਨ ਚੱਟ ਲੈਂਦੇ ਆ ਜਾਂ ਪਕੌੜਾ ਖਾ ਲੈਂਦੇ ਆ, ਉਹ ਫਿਰ ਇੱਕ ਗਲਾਸ ਚ ਨਹੀਂ ਰਹਿੰਦਾ, ਫਿਰ ਪਤਾ ਬੋਤਲਾਂ ਦੀਆਂ ਬੋਤਲਾਂ ਖਾਲੀ ਹੁੰਦੀਆਂ ਨੇ। ਸੋ ਇਸ ਕਰਕੇ ਬੁਰੇ ਕੰਮ ਤੋਂ ਜਿੰਨਾ ਬਚਿਆ ਜਾਵੇ ਓਨਾ ਹੀ ਫਾਇਦਾ। ਸੋ ਜਦੋਂ ਇਹ ਜੂਏ ਚ ਹਾਰ ਗਏ, ਉਥੇ ਧ੍ਰਿਤਰਾਸ਼ਟਰ ਵੀ ਬੈਠਾ ਸੀ, ਭੀਸ਼ਮ ਪਿਤਾਮਾ ਵੀ ਬੈਠਾ ਸੀ, ਗੁਰੂ ਦਰੋਣਾਚਾਰਿਆ ਵੀ ਬੈਠੇ ਸੀਗੇ, ਰੌਲਾ ਪੈ ਗਿਆ, ਕਹਿੰਦੇ ਅਸੀਂ ਜਿੱਤੇ ਹਾਂ। ਉਥੇ ਚੰਗੀ ਭਰੀ ਦਰਬਾਰ ਦੇ ਵਿੱਚ ਇਹਨੂੰ ਖਿੱਚ ਲਿਆ ਫੜ ਕੇ ਦੁਸ਼ਾਸਨ। ਉਹ ਜਿਹੜਾ ਕਰਨ ਸੀਗਾ, ਕਰਨ ਨੇ ਵੀ ਕਿਹਾ ਵੀ ਤੂੰ ਤਾਂ ਵੈਸ਼ ਆ ਜੀ ਦੇ ਪੰਜ ਪੰਜ ਪਤੀ ਨੇ, ਕਿਉਂਕਿ ਪੰਜ ਪਤੀ ਸੀਗੇ ਤੇ ਸਾਰੇ ਪੰਜੇ ਦੇ ਪੰਜੇ, ਤੇ ਕਿਸੇ ਨੇ ਕਿਹਾ ਮੇਰੀ ਜੰਗਾਂ ਤੇ ਬੈਠ, ਮੈਂ ਹੁਣ ਇੰਨੀਆਂ ਗੱਲਾਂ ਚ। ਉਸ ਵੇਲੇ ਇਹਨੇ ਬਥੇਰੀ ਜਨਾਨੀ ਰੌਲਾ ਪਾਇਆ, ਭੀਸ਼ਮ ਪਿਤਾਮਾ ਨੂੰ ਵੀ ਮੇਰੀ ਇੱਜ਼ਤ ਰੱਖ, ਲਾਜ ਰੱਖ, ਮੇਰੇ ਨਾਲ ਇੰਜਸਟ ਤੇਰੀ, ਮੈਂ ਬਹੂ ਆ ਨੂੰਹ ਆ, ਕੋਈ ਨੀ, ਸਭ ਚੁੱਪ ਸੀ। ਉਹ ਕਹਿੰਦੇ ਤੂੰ ਜੂਏ ਚ ਹਾਰੀਆਂ ਸੀ, ਕੀ ਕਰੀਏ, ਤੇ ਨਾ ਹੀ ਉਹਦੇ ਘਰ ਵਾਲੇ ਬੋਲਦੇ ਕਿਉਂਕਿ ਹਾਰ ਚੁੱਕੇ ਸੀ। ਜਦੋਂ ਸਾਰੇ ਪਾਸੇ ਚੀਜ਼ਾਂ ਮੁੱਕ ਗਈਆਂ, ਕਹਿੰਦੇ ਨੇ ਜਦੋਂ ਸਾਰੇ ਪਾਸੇ ਤੁਹਾਨੂੰ ਜਵਾਬ ਮਿਲ ਜੇ, ਉਸ ਵੇਲੇ ਇੱਕ ਤਾਕਤ ਤੁਹਾਡੀ ਫਾਇਦਾ ਕਰਦੀ ਹੈ, ਇੱਕ ਤਾਕਤ ਤੁਹਾਡੇ ਕੰਮ ਆਉਂਦੀ, ਉਹ ਪਰਮਾਤਮਾ ਅੱਲਾ ਵਾਹਿਗੁਰੂ। ਜਦੋਂ ਸਾਰਿਆਂ ਨੇ ਜਵਾਬ ਦਿੱਤਾ, ਮਤਲਬ ਨੀਵੀਂ ਪਾ ਲਈ, ਤਾਂ ਉਸ ਵੇਲੇ ਇਹਨੇ ਕ੍ਰਿਸ਼ਨ ਨੂੰ ਯਾਦ ਕੀਤਾ, ਭਗਵਾਨ ਨੂੰ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ। ਤਾਂ ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਪ੍ਰਗਟ ਹੋ ਕੇ, ਇਹਦੀ ਸਾੜੀ ਲਾਉਂਦੇ ਸੀਗੇ, ਇੰਨਾ ਹੀ ਲੰਬੀ ਕਰਤੀ ਕਰਤੀ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਵੇਲੇ ਮਤਲਬ ਦੁੱਖ ਚ ਕੌਣ ਕੰਮ ਆਇਆ? ਪਰਮਾਤਮਾ ਕੰਮ ਆਇਆ। ਇਹ ਗੀਤਾ ਦੇ ਵਿੱਚ ਇੱਕ ਸਿੱਖਿਆ ਵੀ ਮਿਲਦੀ ਹੈ, ਤੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਪਰਮਾਤਮਾ ਜਿਹਦੇ ਵੱਲ ਹੈ, ਉਹਨੂੰ ਉਹਦੀ ਹਰ ਮੁਸ਼ਕਲ ਦਾ ਹੱਲ ਹੈ। ਸੋ ਪਰਮਾਤਮਾ ਨੂੰ ਆਪਣੇ ਵੱਲ ਕਰੋ, ਉਹਦੇ ਲਈ ਪ੍ਰਾਇਓਰਟੀ ਦਿਓ। ਬੁੱਲੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਇਨਾਇਤ ਨੂੰ ਪੁੱਛਿਆ ਵੀ ਗੁਰੂ ਜੀ, ਮੁਰਸ਼ਦ ਰੱਬ ਨੂੰ ਕਿਵੇਂ ਪਾਇਆ ਜਾਵੇ? ਉਸ ਵੇਲੇ ਸ਼ਾਹ ਇਨਾਇਤ ਗੰਢਿਆਂ ਦੀ ਪਨੀਰੀ ਲਗਾ ਰਿਹਾ ਸੀਗਾ, ਤੇ ਗੁਰੂਆਂ ਦੇ ਆਪਣੇ ਰਮਜ ਹੁੰਦੇ ਨੇ। ਜਦੋਂ ਉਹਨੇ ਕਿਹਾ ਬੁੱਲੇ ਨੇ ਵੀ ਸ਼ਾਹ ਸਾਹਿਬ, ਰੱਬ ਨੂੰ ਕਿਵੇਂ ਪਾਇਆ ਜਾਵੇ, ਤਾਂ ਉਹ ਕਹਿੰਦੇ ਬੁੱਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਇਹਦਾ ਮਤਲਬ ਤਾਂ ਗੰਢੇ ਦੀ ਪਨੀਰ ਨਹੀਂ ਸੀ। ਉਹਨੇ ਕਿਹਾ ਸੀ ਜਿਹੜਾ ਤੁਹਾਡਾ ਹਰ ਵਕਤ ਦਾ ਖਿਆਲ ਦੁਨੀਆਂ ਚ ਹੈ ਵੀ ਆਹ ਮੇਰਾ ਚਾਚਾ, ਮੇਰਾ ਤਾਇਆ, ਮੇਰਾ ਮੁੰਡਾ, ਮੇਰੀ ਕੁੜੀ ਆ, ਮੇਰਾ ਮਕਾਨ ਆ, ਮੇਰੀ ਜਾਇਦਾਦ ਹੈ, ਆਹ ਮੇਰਾ ਦੇਸ਼ ਆ, ਮੇਰੀ ਫੌਜ ਹੈ, ਇਹ ਚੋਂ ਖਿਆਲ ਕੱਢ ਕੇ ਤੁਸੀਂ ਅੰਦਰ ਲਾਓ ਪਰਮਾਤਮਾ ਦੇ ਨਾਲ। ਜਦੋਂ ਤੁਸੀਂ ਅੰਦਰ ਲਾਓਗੇ, ਮੈਡੀਟੇਸ਼ਨ ਕਰੋਗੇ, ਤੇ ਤੁਹਾਨੂੰ ਉਹ ਸਵਾਦ ਆਊਗਾ ਜਿਹੜਾ ਦੂਜਾ ਦੁਨੀਆਂ ਦੇ ਸਵਾਦ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਦੇਖ ਲਓ, ਜਿਹੜੀ ਕੁੜੀ ਹੈ, ਜਿੰਨਾ ਚਿਰ ਤੱਕ ਉਹਨਾਂ ਦਾ ਵਿਆਹ ਨਹੀਂ ਹੁੰਦਾ, ਉਹ ਗੁੱਡੀਆਂ ਪਟੋਲਿਆਂ ਨਾਲ ਆਪਣੀਆਂ ਫਰੈਂਡ ਦੇ ਨਾਲ ਪੀਚੋ ਖੇਡਦੀਆਂ, ਢੱਕਣ ਖੇਡਦੀਆਂ, ਗਰੋੜੇ ਖੇਡਦੀ ਹੈ। ਮਾਂ ਬਾਪ ਜਿੰਨਾ ਮਰਜ਼ੀ ਸਮਝਾ ਲੈਣ ਵੀ ਬੇਟਾ ਤੇਰੀ ਅਗਲੇ ਹਫ਼ਤੇ ਸ਼ਾਦੀ ਹੋਣੀ ਆ, ਰੂੜੇ ਰੂੜੇ ਖੇਡਣੇ ਬੰਦ ਕਰਦੇ, ਪੀਚੋ ਖੇਡਣੀ ਬੰਦ ਕਰਦੇ, ਗੁੱਡੀਆਂ ਪਟੋਲੀਆਂ ਖੇਡਣੀ ਬੰਦ ਕਰਦੇ, ਕਦੇ ਨਹੀਂ ਹਟਦੀ, ਤੁਸੀਂ ਦੇਖ ਲਓ ਕਦੇ ਵੀ। ਜਿਸ ਦਿਨ ਉਹਦੀ ਸ਼ਾਦੀ ਹੋ ਜਾਂਦੀ ਹੈ, ਪਤੀ ਨਾਲ ਪਿਆਰ ਪੈਦਾ ਹੋ ਜਾਂਦਾ, ਆਟੋਮੈਟਿਕਲੀ ਪੀਚੋ ਵੀ ਭੁੱਲ ਜਾਂਦੀ ਹੈ, ਪਿੱਠੂ ਖੇਡਣੇ ਵੀ ਭੁੱਲ ਜਾਂਦੇ, ਸਕੀਆਂ ਸਹੇਲੀਆਂ ਵੀ ਭੁੱਲ ਜਾਂਦੀਆਂ, ਈਵਨ ਮਾਂ ਬਾਪ ਨੂੰ ਵੀ ਭੁੱਲ ਜਾਂਦੇ, ਕਿਉਂਕਿ ਉਹਦਾ ਪਿਆਰ ਪਤੀ ਨਾਲ ਪੈ ਗਿਆ ਤੇ ਇਧਰੋਂ ਘੱਟ ਗਿਆ। ਇੱਕ ਜਿਹੜਾ ਬੈਗਰ ਹੈ, ਭਿਖਾਰੀ ਹੈ, ਜਿਹੜਾ ਕੁਆਟਰ ਕੁਆਟਰ ਇਕੱਠਾ ਕਰਦਾ, ਜੇ ਉਹਨੂੰ ਸ਼ਾਮ ਨੂੰ ਕਹੋ ਦੇ ਮੈਨੂੰ ਪੈਸੇ, ਜਿੰਨਾ ਮਰਜ਼ੀ ਮਾੜਾ ਹੋ ਜਾਂ ਮਰਜੂ ਤੁਹਾਨੂੰ ਦਿੰਦਾ ਨਹੀਂ। ਪਰ ਜੇ ਤੁਸੀਂ 100 ਦਾ ਨੋਟ ਕਹੋਗੇ ਵੀ ਆਹ ਭਰਾਵਾ 100 ਦਾ ਨੋਟ ਲੈ ਲਾ, ਮੈਨੂੰ ਆਹ ਭਾਨ ਦੇ, ਉਹ ਦੇ ਦੂ ਫਟਾਫਟ, ਕਿਉਂਕਿ ਉਹਨੂੰ ਪਤਾ ਮੇਰੀ ਮੁੱਠੀ 5 ਡਾਲਰ ਨੇ, 7 ਨੇ, ਮੈਨੂੰ 100 ਮਿਲ ਰਿਹਾ, ਮੈਨੂੰ ਜ਼ਿਆਦਾ ਮਿਲ ਰਹੇ ਨੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਦੀ ਲੱਜਤ ਲੈਣੀ ਸ਼ੁਰੂ ਕਰ ਦਿਆਂਗੇ, ਮਿਹਨਤ ਕਰਾਂਗੇ ਸਵੇਰੇ ਸਵੇਰੇ ਉੱਠ ਕੇ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦੇ ਆ ਤੂੰ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਜਿਹੜੇ ਸਵੇਰੇ ਉੱਠ ਕੇ ਪਾਠ ਨਹੀਂ ਕਰਦੇ, ਸਵੇਰੇ ਉੱਠ ਕੇ ਸੇਟਾਂ ਦੇ ਸੂਟੇ ਲਾਉਂਦੇ ਨੇ, ਦਾਰੂ ਦੀ ਬੋਤਲ ਖੋਲਦੇ ਨੇ, ਚਿੱਟਾ ਨੱਕ ਚ ਪਾਉਂਦੇ ਨੇ, ਅਖਬਾਰ ਪੜ੍ਹਦੇ ਨੇ, ਟੈਕਸ ਦੇਖਦੇ ਨੇ, ਚੁਗਲੀਆਂ ਕਰਦੇ ਨੇ, ਉਹ ਸਵੇਰੇ ਸਵੇਰੇ ਜਿਹੜਾ ਪਹਿਲਾ ਟਾਈਮ ਹੈ, ਪ੍ਰਾਇਓਰਟੀ ਕਿੱਥੇ ਦਿੱਤੀ? ਜਿਹੜੇ ਬੰਦੇ ਸਵੇਰੇ ਉੱਠ ਕੇ ਰੱਬ ਨੂੰ ਯਾਦ ਕਰਦੇ ਨੇ, ਉਹਨਾਂ ਦਾ ਦਿਨ ਵਧੀਆ ਨਿਕਲਦਾ। ਹਰੇਕ ਬੰਦੇ ਨੂੰ ਪੁੱਛ ਕੇ ਦੇਖ ਲਓ, ਮਨ ਨੂੰ ਸ਼ਾਂਤੀ ਆਉਂਦੀ ਹੈ। ਤੇ ਜਿਹੜਾ ਦੁਨੀਆਂ ਦੇ ਚੱਕਰ ਚ ਪਿਆ ਹੋਇਆ, ਦੁਨੀਆਂ ਤੋਂ ਲਈ ਚਲੋ ਸਵਾਦ, ਦੁਨੀਆਂ ਦਾ ਕਦੇ ਅੱਜ ਤੱਕ ਸਵਾਦ ਮਿਲਿਆ? ਉਹ ਤਾਂ ਟੱਕਰਾਂ ਹੀ ਟੱਕਰਾਂ ਵੱਜਣੀਆਂ, ਦੁਖੀ ਦੁਖੀ ਹੋਣ। ਸੋ ਇਸ ਕਰਕੇ ਕ੍ਰਿਸ਼ਨ ਭਗਵਾਨ ਨੇ ਵੀ ਇਹੀ ਗੱਲ ਸਮਝਾਈ ਸੀਗੀ ਕਿ ਤੁਸੀਂ ਪਰਮਾਤਮਾ ਦੇ ਲੜ ਲੱਗੋ। ਜਦੋਂ ਜੂਆ ਬੁਰੀ ਚੀਜ਼ ਹੈ, ਦੇਖੋ ਨਾ ਬੈਡ ਹੈ, ਗੁੱਡ ਕੀ ਹੈ, ਬੈਡ ਕੀ, ਮੈਂ ਤੁਹਾਨੂੰ ਥੋੜ੍ਹੀ ਦੱਸਦਾ ਗੱਲ, ਰਾਈਟ ਰੋਂਗ ਕੀ ਹੈ, ਕਿਉਂਕਿ ਸਾਡੀ ਇਹ ਜਦੋਂ ਮੈਂ ਮਾਸਟਰ ਕੀਤੀ ਫਿਲਾਸਫੀ ਦੀ, ਉਹਦੇ ਵਿੱਚ ਇਹ ਟੋਪਿਕ ਹੁੰਦੇ ਨੇ। ਰਾਈਟ ਕੀ ਹੈ, ਇਹਨੂੰ ਜੇ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਸੋਚੀਏ ਵੀ ਰਾਈਟ ਉਹ ਚੀਜ਼ ਹੈ ਜਿਹੜੀ ਤੁਹਾਡੀ ਆਤਮਾ ਕਹੇ, ਆਤਮਾ ਕਦੇ ਵੀ ਗਲਤ ਨਹੀਂ ਕਹਿੰਦੀ। ਜਦੋਂ ਅਸੀਂ ਮਨ ਦੇ ਮਗਰ ਲਾ ਕੇ ਕੋਈ ਫੈਸਲਾ ਕਰਦੇ ਹਾਂ, ਉਹ ਠੀਕ ਵੀ ਹੋ ਸਕਦਾ ਤੇ ਗਲਤ ਵੀ ਹੋ ਸਕਦਾ। ਪਰ ਜੇ ਅਸੀਂ ਆਤਮਾ ਦੀ, ਅੰਤਰ ਆਤਮਾ ਦੀ ਆਵਾਜ਼ ਸੁਣਦੇ ਹਾਂ, ਭਾਵੇਂ ਬਾਹਰੋਂ ਦੇਖਣ ਨੂੰ ਗਲਤ ਲੱਗੇ, ਪਰ ਉਹ ਹਮੇਸ਼ਾ ਠੀਕ ਹੁੰਦਾ ਹੈ। ਗੁੱਡ ਕੀ ਹੈ, ਬੈਡ ਕੀ ਹੈ, ਗੁੱਡ ਉਹ ਚੀਜ਼ ਹੈ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਅਲਟੀਮੇਟ ਗੋਲ ਪ੍ਰਾਪਤ ਕਰ ਸਕੋ, ਪਰਮਾਤਮਾ ਦੇ ਨਾਲ ਵਿਸਾਲ ਕਰ ਸਕੋ। ਉਹ ਕੰਮ ਜਿਹੜਾ ਤੁਹਾਨੂੰ ਪਰਮਾਤਮਾ ਤੋਂ, ਜਿਹਨੇ ਪੈਦਾ ਕੀਤੀ ਹੈ ਦੁਨੀਆ, ਉਹ ਤੋਂ ਦੂਰ ਲੈ ਕੇ ਜਾਵੇ ਉਹ ਹਮੇਸ਼ਾ ਗਲਤ ਹੈ, ਤੇ ਉਹ ਕੰਮ ਜਿਹੜਾ ਪਰਮਾਤਮਾ ਦੇ ਨੇੜੇ ਲੈ ਕੇ ਜਾਵੇ ਉਹ ਕੰਮ ਵਧੀਆ ਹੈ। ਸੋ ਇਸ ਕਰਕੇ ਮੈਡੀਟੇਸ਼ਨ ਨੂੰ ਤਾਂ ਹੀ ਇਹ ਤਰਜੀਹ ਦਿੱਤੀ ਗਈ ਹੈ, ਕਿਉਂਕਿ ਜਿਹੜਾ ਕੰਮ ਅਸੀਂ ਕਹਿੰਦੇ ਹਾਂ, ਜਿਵੇਂ ਉਹਨੇ ਅਰਜਨ ਨੇ ਪੁੱਛਿਆ ਸੀਗਾ ਵੀ ਮੈਂ ਲੜਾਈ ਝਗੜੇ ਕਰਕੇ, ਹੁਣ ਦੇਖੋ ਨਾ ਰਾਈਟ ਰੋਂਗ ਦੀ ਗੱਲ ਕਰੀਏ, ਅਰਜਨ ਕਹਿੰਦਾ ਮੈਂ ਇਹਨਾਂ ਦੀ ਗੋਦੀ 'ਚ ਤਾਂ ਖੇਡਿਆ, ਮੈਨੂੰ ਤਾਂ ਦੁੱਧ ਪਿਲਾਉਂਦੇ ਰਹੇ ਨੇ, ਮੈਨੂੰ ਗੋਦੀ ਕਰੇ, ਮੈਨੂੰ ਘੜੇਨੇ ਚੱਕਦੇ ਨੇ, ਮੈਂ ਇਹਨਾਂ ਨੂੰ ਮਾਰਾਂ, ਮਾਰ ਕੇ ਮੈਨੂੰ ਰਾਜ ਮਿਲਦਾ, ਰਾਜ ਤੋਂ ਮੈਂ ਕੀ ਕਰਾਉਣਾ। ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਤੇਰਾ ਰਾਈਟ ਕੀ ਹੈ, ਰਾਈਟ ਇਹ ਹੈ ਤੂੰ ਇਹਨੂੰ ਮਾਰ ਹੀ ਨਹੀਂ ਸਕਦਾ, ਕਿਸੇ ਨੂੰ ਨਹੀਂ ਮਾਰ ਸਕਦਾ, ਤੂੰ ਮਾਰੇਗਾ ਸਰੀਰ ਨੂੰ। ਸਰੀਰ ਜਿਹੜਾ ਹੈਗਾ, ਸਰੀਰ ਤੇ ਆਤਮਾ ਦੋ ਡਿਫਰੈਂਟ ਚੀਜ਼ਾਂ ਨੇ, ਆਤਮਾ ਨੂੰ ਤੂੰ ਨਾ ਮਾਰ ਸਕਦਾ ਨਾ ਜਲਾ ਸਕਦਾ। ਆਤਮਾ ਤਾਂ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਕੱਪੜੇ ਸਵੇਰੇ ਦੂਜੇ ਦਿਨ ਬਦਲਦੇ ਹਨ, ਸਰੀਰ ਉਹੀ ਹੁੰਦਾ, ਕੱਪੜੇ ਬਦਲਦਾ ਨੇ। ਇਸ ਤਰ੍ਹਾਂ ਜਿਹੜੀ ਆਤਮਾ ਹੈ ਇਹ ਇੱਕ ਸਰੀਰ ਚੋਂ ਨਿਕਲ ਕੇ ਦੂਜੇ ਸਰੀਰ ਚਲੀ ਜਾਂਦੀ ਹੈ, ਇਹਦਾ ਅੰਤ ਨਹੀਂ ਹੁੰਦਾ, ਅੰਤ ਕਿਹਦਾ ਹੁੰਦਾ, ਸਰੀਰ ਦਾ ਹੁੰਦਾ। ਸੋ ਇਸ ਕਰਕੇ ਸਰੀਰ ਨੂੰ ਮਾਰਨਾ, ਸਰੀਰ ਦੀ ਮੌਤ ਕੋਈ ਮੌਤ ਨਹੀਂ ਹੁੰਦੀ, ਤੂੰ ਸਰੀਰ ਨੂੰ ਮਾਰੇਗਾ ਤੇ ਸਰੀਰ ਕਰਕੇ ਤੂੰ ਦੇਖ ਰਿਹਾ ਇਹ ਇਨਜਸਟਿਸ ਕਰ ਰਹੇ ਨੇ, ਇਹ ਇਨਜਸਟਿਸ ਦੇ ਖਿਲਾਫ਼ ਤੈਨੂੰ ਖੜਾ ਹੋਣਾ ਪੈਣਾ, ਕਿਉਂਕਿ ਇਹੀ ਤੇਰਾ ਧਰਮ ਹੈ ਕਿ ਜਿੱਥੇ ਵੀ ਇਨਜਸਟਿਸ ਹੁੰਦੀ ਹੈ, ਈਵਨ ਕਹਿੰਦੇ ਨੇ ਜਿਹੜਾ ਪਰਮਾਤਮਾ ਹੁੰਦਾ, ਗੀਤਾ ਦੇ ਵਿੱਚ ਲਿਖਿਆ ਕਿ ਜਿਉਂ ਜਿਉਂ ਜਦੋਂ ਜਦੋਂ ਧਰਤੀ ਤੇ ਅਤਿਆਚਾਰ ਵੱਧਦੇ ਨੇ, ਲੋਕਾਂ ਦੀ ਚੀਕੋ ਪੁਕਾਰ ਸੁਣ ਕੇ ਪਰਮਾਤਮਾ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ, ਸਾਰੀ ਸ੍ਰਿਸ਼ਟੀ ਦਾ ਰਚੇਤਾ ਹੈ, ਉਹ ਤਰਸ ਖਾ ਕੇ ਆਪਣੇ ਵੱਲੋਂ ਕਿਸੇ ਨੂੰ ਇਸ ਦੁਨੀਆਂ ਤੇ ਭੇਜਦਾ ਸਾਡੇ ਵਰਗਾ ਬਣਾ ਕੇ, ਕਿਉਂਕਿ ਜੇ ਸਾਡੇ ਵਰਗਾ ਬਣਾਊ ਤਾਂ ਹੀ ਅਸੀਂ ਉਹਦੀ ਬੋਲੀ ਸਮਝਾਂਗੇ, ਜੇ ਕਾਟੋ ਘਟਾਰਾ ਬਣਾ ਦੇਣ ਤੇ ਸਾਨੂੰ ਪਤਾ ਨਹੀਂ ਲੱਗਣਾ। ਇਸ ਕਰਕੇ ਸਾਡੇ ਵਰਗਾ ਬਣਾ ਕੇ ਪਰਮਾਤਮਾ ਭੇਜਦਾ ਤਾਂ ਕਿ ਸਾਨੂੰ ਸਮਝਾ ਬੁਝਾ ਕੇ ਠੀਕ ਕੀ ਹੈ, ਗਲਤ ਕੀ ਹੈ, ਰਾਈਟ ਕੀ ਹੈ, ਰੋਂਗ ਕੀ ਹੈ, ਤੁਹਾਡੀ ਜ਼ਿੰਦਗੀ ਦਾ ਪਰਪਸ ਕੀ ਹੈ, ਉਹਨੂੰ ਕਿਵੇਂ ਪ੍ਰਾਪਤ ਕਰਨਾ, ਸਮਝਾ ਬੁਝਾ ਕੇ ਤੁਹਾਨੂੰ ਵਾਪਸ ਪਰਮਾਤਮਾ ਕੋਲ ਲੈ ਕੇ ਜਾਵੇ। ਸੋ ਇਹੀ ਕ੍ਰਿਸ਼ਨ ਭਗਵਾਨ ਦਾ ਰੋਲ ਹੈ ਗੀਤਾ ਦੇ ਵਿੱਚ, ਕਿਉਂਕਿ ਜਿੰਨੇ ਵੀ ਅੱਜ ਤੱਕ ਰਿਸ਼ੀ ਮੁਨੀ ਪੀਰ ਪੈਗੰਬਰ ਸੰਤ ਆਏ ਨੇ, ਉਹਨਾਂ ਜਦੋਂ ਵੀ ਆਏ ਨੇ ਉਹਨਾਂ ਦੇ ਆਉਣ ਤੇ ਦੁਨੀਆਂ ਸਵਰਗ ਨਹੀਂ ਹੋ ਸਕੀ, ਦੁਨੀਆਂ ਦੇ ਵਿੱਚ ਦੁੱਖ ਤਕਲੀਫਾਂ ਘਟੀਆਂ ਨਹੀਂ, ਘਟੀਆਂ ਤੇ ਹੈਗੀਆਂ ਖਤਮ ਨਹੀਂ ਹੋਈਆਂ। ਉਹ ਜਿੰਨੇ ਮਰਜ਼ੀ ਕੋਈ ਪਰਫੈਕਟ ਮਾਸਟਰ ਆਏ ਹੋਣ, ਇਹ ਦੁਨੀਆਂ 'ਚ ਹਮੇਸ਼ਾ ਦੁੱਖ ਤਕਲੀਫਾਂ ਰਹੀਆਂ ਨੇ। ਉਹ ਇਹੀ ਗੱਲ ਸਮਝਾਉਂਦੇ ਨੇ, ਦੁੱਖ ਤਕਲੀਫਾਂ ਤਾਂ ਰਹਿਣਗੇ ਪਰ ਤੁਸੀਂ ਆਪਣੇ ਪੈਰਾਂ 'ਚ ਬੂਟ ਪਾ ਲਓ, ਤੁਹਾਡੇ 'ਤੇ ਕੰਡੇ ਅਸਰ ਹੀ ਨਹੀਂ ਕਰਦੇ। ਕਹਿਣ ਦਾ ਮਤਲਬ ਕਿ ਤੁਸੀਂ ਲੋਕਾਂ ਦੀ ਛੱਡ ਕੇ ਤੁਸੀਂ ਆਪਣੇ ਬਾਰੇ ਸੋਚ ਕੇ ਅੰਦਰੋਂ ਮਿਹਨਤ ਕਰੋ ਤਾਂ ਕਿ ਤੁਸੀਂ ਪਰਮਾਤਮਾ ਦੇ ਨਾਲ ਲੱਗ ਸਕੋ। ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਸਾਹਿਬ ਪਲਮੇ ਪਹੁੰਚਾ ਜਾਏ। ਅਸੀਂ ਬਾਹਰੋਂ ਟੱਕਰਾਂ ਮਾਰਦੇ ਹਾਂ ਕਿ ਰੱਬ ਨੂੰ ਅਸੀਂ ਹਰਿਦੁਆਰ ਚੋਂ ਲੱਭ ਲਾਂਗੇ, ਮਥੁਰਾ ਵਿੰਦਰਾਵਨ ਚੋਂ ਲੱਭ ਲਾਂਗੇ। ਦੇਖੋ ਮਜ਼ੇਦਾਰ ਗੱਲ ਹੈ, ਜਿਹੜੇ ਬੰਦੇ ਹਰਿਦੁਆਰ ਯੂਪੀ 'ਚ ਰਹਿੰਦੇ ਨੇ ਨਾ, ਉਹ ਮਥੁਰਾ ਵਿੰਦਰਾਵਨ ਜਾਂਦੇ ਨੇ ਵੀ ਰੱਬ ਉੱਥੇ ਹੈ, ਤੇ ਜਿਹੜੇ ਮਥੁਰਾ ਵਿੰਦਰਾਵਨ ਨੇ ਉਹ ਕਹਿੰਦੇ ਗੰਗਾ 'ਚ ਨਾ ਆਈਏ, ਰੱਬ ਉੱਥੇ ਹੈ। ਰੱਬ ਕਿੱਥੇ ਹੈ? ਵਸਤੂ ਕਹੀਂ ਢੂੰਡੇ ਕਹੀਂ, ਰੱਬ ਸਾਡੇ ਅੰਦਰ ਬੈਠਾ, ਬਾਹਰ ਨਹੀਂ। ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹਿਰਗ ਮੇ ਹੈ ਦਿਲਬਰ ਤੇ ਜਾਣੇ ਕੇ ਲਈ, ਕਿ ਜੰਗਲਾਂ ਪਹਾੜਾਂ 'ਚ ਵਰਤਾਂ 'ਚ ਰੱਖ ਕੇ ਇੱਧਰ ਉੱਧਰ ਜਾ ਕੇ ਗੁਰਦੁਆਰੇ 'ਚ ਮੰਦਰ ਮਸਜਿਦਾਂ 'ਚ ਜਾ ਕੇ ਥੋੜੇ ਸਮੇਂ ਲਈ ਸ਼ਾਂਤੀ ਆਉਂਦੀ ਹੈ। ਜਿਵੇਂ ਜੇ ਗਰਮੀ ਲੱਗੀ ਹੋਵੇ ਸਮੁੰਦਰ ਦੇ ਕਹਿੰਦੇ, ਕੱਲ੍ਹ ਅਸੀਂ ਗਏ ਸੀ ਉੱਥੇ ਬੋਟ 'ਤੇ, ਉੱਥੇ ਪਾਣੀ 'ਚ ਠੰਡ ਲੱਗਦੀ ਸੀ, ਜਦੋਂ 2 ਘੰਟੇ ਬਾਅਦ ਬਾਹਰ ਆਏ ਫਿਰ ਗਰਮੀ ਲੱਗਣ ਲੱਗ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਤੀਰਥ ਸਥਾਨਾਂ 'ਤੇ ਵਰਤ ਰੱਖਦੇ ਹਾਂ, ਮੰਦਰਾਂ 'ਚ ਜਾਂਦੇ ਹਾਂ, ਮਸਜਿਦਾਂ 'ਚ ਜਾਂਦੇ ਹਾਂ, ਗੁਰਦੁਆਰਿਆਂ 'ਚ ਜਾਂਦੇ ਹਾਂ, ਸਾਨੂੰ ਉੱਥੇ ਕੀਰਤਨ ਸੁਣ ਕੇ ਥੋੜ੍ਹਾ ਚਿਰ ਲਈ ਸ਼ਾਂਤੀ ਮਿਲਦੀ ਹੈ, ਬਾਹਰ ਆ ਕੇ ਅਸੀਂ ਫਿਰ ਉਹੀ ਕੰਮ ਕਰਦੇ ਹਾਂ। ਪਰ ਜੇ ਅਸੀਂ ਅੰਦਰੋਂ ਮਿਹਨਤ ਕਰ ਲਈਏ ਤੇ ਉੱਥੇ ਪਰਮਾਤਮਾ ਬੈਠਾ, ਕਿਉਂਕਿ ਪਰਮਾਤਮਾ ਨੇ ਜਿਹੜੇ ਮੰਦਰ ਮਸਜਿਦ ਬਣਾਏ ਨੇ ਨਾ, ਆਹ ਹੈ, ਆਹ ਮੰਦਰ ਹੈ। ਪਰ ਜਿਹੜੇ ਅਸੀਂ ਬਣਾਏ ਨੇ ਉਹ ਇੱਟਾਂ ਪੱਥਰਾਂ ਦੇ ਬਣਾਏ ਨੇ। ਉੱਥੇ ਕੋਈ ਇੱਟ ਸਿੱਟ ਕੇ ਦਿਖਾਓ, ਕਦੇ ਬੀੜੀ ਸਿਗਰਟ ਸਿੱਟ ਕੇ ਦਿਖਾਓ, ਕਦੇ ਗਊ ਦਾ ਮਾਂ ਸਿੱਟ ਕੇ ਦਿਖਾਓ। ਉੱਥੇ ਲੱਖਾਂ ਜਿਹੜੇ ਆ ਸਰੀਰ ਬਣਾਏ ਨੇ ਪਰਮਾਤਮਾ ਦੇ, ਕਤਲ ਕਰ ਦਿੱਤੇ ਜਾਂਦੇ ਨੇ। ਆਪਣੀ ਬਣਾਈ ਚੀਜ਼ ਦੀ ਅਸੀਂ ਬੜੀ ਕਦਰ ਕਰਦੇ ਹਾਂ ਵੀ ਸਾਡਾ ਦਰਬਾਰ ਸਾਹਿਬ ਹੈ, ਸਾਡੇ ਇਹ ਬਿਆਸਾਂ ਵਾਲੇ ਨੇ, ਸਾਡਾ ਇਹ ਮੰਦਰ ਹੈ। ਪਰ ਪਰਮਾਤਮਾ ਦੇ ਜਿਹੜੇ ਬਣਾਏ ਮੰਦਰ ਨੇ ਉਹਨਾਂ ਨੂੰ ਅਸੀਂ ਢਾਉਣ ਲੱਗੇ, ਇੱਕ ਸਕਿੰਟ ਨਹੀਂ ਲਾਉਂਦੇ, ਗਰਦਨਾ ਗਰਦਨ ਕੱਟ ਦਿੰਦੇ ਹਾਂ। ਸੋ ਇਹੀ ਕ੍ਰਿਸ਼ਨ ਨੇ ਕਿਹਾ ਵੀ ਪਰਮਾਤਮਾ ਤੁਹਾਡੇ ਅੰਦਰ ਹੈ, ਅੰਦਰ ਮਿਹਨਤ ਕਰੋ। ਜਦੋਂ ਤੁਸੀਂ ਅੰਦਰ ਮਿਹਨਤ ਕਰ ਲਓਗੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਰਾਈਟ ਕੀ ਹੈ, ਰੋਂਗ ਕੀ ਹੈ, ਗੁੱਡ ਕੀ ਹੈ, ਬਾਹਰ ਕੀ ਹੈ। ਅਸੀਂ ਬਾਹਰੋਂ ਜਿਹੜੇ ਪ੍ਰਚਾਰਕ ਆਉਂਦੇ ਨੇ ਉਹਨਾਂ ਦੇ ਬੜਾ ਜਾ ਕੇ ਪ੍ਰਸ਼ਾਦ ਵੀ ਛਕਦੇ ਆ, ਬੈਠ ਕੇ ਪੁੱਜੇ ਨੇ, ਬੜਾ ਫਲਾਣਾ ਗਿਆਨੀ ਆਇਆ, ਫਲਾਣਾ ਸੰਤ ਆਇਆ, ਫਲਾਣਾ ਹੋਇਆ, ਉਹ ਗਿਆਨ ਬਾਹਰੋਂ ਦੇ ਰਹੇ ਨੇ। ਜੇ ਉਹ ਅੰਦਰਲਾ ਗਿਆਨ ਦਿੰਦੇ ਨੇ ਉਹਨਾਂ ਨੂੰ ਇੱਥੇ ਕੈਨੇਡਾ ਅਮੈਰੀਕਾ ਆਉਣ ਦੀ ਲੋੜ ਨਹੀਂ, ਉਹ ਤਾਂ ਆਪਣੇ ਥਾਂ ਤੇ ਬੈਠਣ, ਉੱਥੇ ਹੀ ਲੋਕ ਆ ਜਾਂਦੇ ਨੇ। ਪਰ ਕਿਉਂਕਿ ਪਰਪਜ਼ ਹੋਰ ਹੁੰਦਾ, ਨਾਲੇ ਸੁਨਾਇਆ ਆਉਂਦੇ ਨੇ, ਨਾਲੇ ਵਧੀਆ ਖਾਇਆ ਆਉਂਦੇ, ਨਾਲੇ ਕੈਨੇਡਾ ਅਮੈਰੀਕਾ ਦੀ ਸੈਰ ਕਰੇ ਆਉਂਦੇ ਨੇ, ਨਾਲੇ ਲੋਕਾਂ ਦੇ ਵਿੱਚ ਕਈ ਭੁਲੇਖੇ ਵੀ ਪੈਦਾ ਕਰਦੇ। ਜੇ ਅਸਲੀ ਗੱਲ ਦੱਸਦੇ ਨੇ ਉਹ ਅਸੀਂ ਕਰਨ ਨੂੰ ਤਿਆਰ ਨਹੀਂ। ਅਸੀਂ ਮੰਦਰ 'ਚ ਤਾਂ ਚਲੇ ਜਾਂਦੇ ਹਾਂ, ਪਰ ਜਿਹੜਾ ਅਸੀਂ 2-3 ਘੰਟੇ ਲਾ ਕੇ ਉੱਥੇ ਪਹੁੰਚਦੇ ਹਾਂ, ਅਤੇ ਉਹੀ 2-3 ਘੰਟੇ ਅਸੀਂ ਕਮਰੇ 'ਚ ਖੁੰਜੇ 'ਚ ਲਾ ਕੇ ਕਦੇ ਬੈਠ ਕੇ ਪਾਠ ਕਰੀਏ, ਪਰਮਾਤਮਾ ਨਾਲ ਰਹੀਏ, ਅਸੀਂ ਜ਼ਿਆਦਾ ਕਾਮਯਾਬ ਹੋ ਜਾਵਾਂਗੇ, ਜ਼ਿਆਦਾ ਵਧੀਆ ਰਿਜ਼ਲਟ ਆਉਣਗੇ। ਸੋ ਇਸ ਕਰਕੇ ਹੁਣ ਮੈਨੂੰ ਪਤਾ ਨਹੀਂ ਕਿੱਥੋਂ ਸ਼ੁਰੂ ਕੀਤਾ ਸੀਗਾ, ਕਿੱਥੋਂ ਖਤਮ ਹੋਇਆ, ਕਿਉਂਕਿ ਵਿੱਚ ਵਿਚਾਲੇ ਚੱਲੀ ਜਾਂਦਾ, ਲੰਬਾ ਚੌੜਾ। ਅਤੇ ਇੱਕ ਗੱਲ ਮੈਂ ਹੋਰ ਕਹਿੰਦਾ, ਗੀਤਾ ਦੇ ਵਿੱਚ ਵਾਰ ਵਾਰ ਪਾਰਥ ਆਉਂਦਾ। ਪਾਰਥ ਕ੍ਰਿਸ਼ਨ ਭਗਵਾਨ ਉਹਨੂੰ ਅਰਜੁਨ ਨੂੰ ਕਹਿੰਦੇ ਨੇ। ਪਾਰਥ ਦਾ ਮੀਨਿੰਗ ਹੁੰਦਾ ਪਿਆਰੇ ਮਿੱਤਰ, ਉਹ ਸੱਚੇ ਮਿੱਤਰ। ਤੇ ਉਹ ਉਹਨੂੰ ਕੇਸ਼ਵ ਕਹਿੰਦਾ, ਕੇਸ਼ਵ ਦਾ ਮਤਲਬ ਹੈ ਵੀ ਜਿਹਨੂੰ ਪੂਰਾ ਗਿਆਨ ਹੋਵੇ, ਹਾਂਜੀ। ਕੇਸ਼ਵ ਉਹਨੂੰ ਕਹਿੰਦੇ ਨੇ ਜਿਹੜਾ ਕਿ ਕਿਸਮਤ ਲਿਖਣ ਵਾਲਾ ਹੋਵੇ। ਉਹ ਕ੍ਰਿਸ਼ਨ ਭਗਵਾਨ ਕਹਿੰਦਾ, ਤੂੰ ਕਿਸਮਤ ਲਿਖਦਾ ਚੰਗੇ, ਸਾਰੀ ਕਿਸਮਤ ਤੇਰੇ ਹੱਥ ਹੈ, ਤੂੰ ਦੱਸ। ਇਸ ਕਰਕੇ ਉਹਨੂੰ ਕੇਸ਼ਵ ਕਿਹਾ ਜਾਂਦਾ। ਸੋ ਨੀਤੂ ਟੱਲੇਵਾਲ ਜੀ, ਟੱਲੇਵਾਲੀਆ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ ਬ੍ਰਦਰ। ਸੋ ਮੈਂ ਮੇਰਾ ਪ੍ਰੋਗਰਾਮ, ਮੈਨੂੰ ਹੁਣ ਆਪ ਹੀ ਨਹੀਂ ਪਤਾ ਮੈਂ ਸ਼ੁਰੂ ਕਿੱਥੋਂ ਕੀਤਾ ਸੀ, ਖਤਮ ਕਿੱਥੇ ਕੀਤਾ, ਇੱਥੇ ਹੀ ਆਪਾਂ ਬੰਦ ਕਰ ਲੈਣਾ। ਤੁਸੀਂ ਸੁਣੋ ਅਖੀਰ 'ਚ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਚ ਕਰਾਂ। ਉਹਦੇ ਲਈ ਮੈਂ ਪਹਿਲੀ ਐਡਵਾਂਸ ਮਾਫ਼ੀ ਮੰਗ ਲੈਣਾ, ਕਿਉਂਕਿ ਜਦੋਂ ਤੁਸੀਂ ਲਾਈਵ ਕਰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ। ਨਾਲੇ ਇਹ ਤਾਂ ਗੀਤਾ ਦਾ ਮਹਾਂਭਾਰਤ ਤੱਕ ਜੇ ਸ਼ੁਰੂ ਕਰਦੇ ਹੋ ਤਾਂ 4 ਦਿਨ ਕਰੀ ਚੱਲੋ ਜਿਹਨੇ ਪੜ੍ਹੀਏ। ਸੋ ਉਹਦੇ ਲਈ ਥੋੜ੍ਹੀ ਮੋਟੀ ਆਪਾਂ ਸਪਿਰਚੁਅਲ ਗੱਲਾਂ ਵੀ ਕੀਤੀਆਂ, ਐਥੀਕਲ ਵੀ ਕੀਤੀਆਂ, ਰਿਲੀਜੀਅਸ ਵੀ ਕੀਤੀਆਂ, ਹਿਸਟੋਰੀਕਲ ਵੀ ਕੀਤੀਆਂ, ਪੋਲੀਟੀਕਲ ਵੀ ਕੀਤੀਆਂ, ਜਿੰਨੀ ਕੁ ਮੈਨੂੰ ਸਮਝ ਆਈ ਜਿਵੇਂ ਚੱਲੀ ਗਿਆ, ਪਰਮਾਤਮਾ ਨੇ ਕਹਾ ਕਹਿਤਾ। ਜੇ ਕਿਸੇ ਦੀ ਫੀਲਿੰਗ ਹਰਟ, ਉਹਦੇ ਲਈ ਸੋਰੀ ਫਾਰ ਦੈਟ। ਹੁਣ ਸੁਣੋ ਗਾਣਾ।
ਅਰੇ ਦਵਾਰ ਪਾਲੋ ਕਨਹਿਆ ਸੇ ਕਹਿ ਦੋ ਕਿਧਰ ਪੇ ਸੁਦਾਮਾ ਗਰੀਬਾ ਗਿਆ ਹੈ,
ਕਿਧਰ ਪੇ ਸੁਦਾਮਾ ਗਰੀਬਾ ਗਿਆ ਹੈ,
ਭਟਕਤੇ ਭਟਕਤੇ ਨ ਜਾਣੇ ਕਹਾਂ ਸੇ,
ਭਟਕਤੇ ਭਟਕਤੇ
ਤੁਮਾਰੇ ਮਹਿਲ ਕੇ ਕਰੀਬ ਆ ਗਿਆ ਹੈ,
ਤੁਮਾਰੇ ਮਹਿਲ ਕੇ ਕਰੀਬ ਆ ਗਿਆ ਹੈ,
ਅਰੇ ਦਵਾਰ ਪਾਲੋ ਜੀ ਕਹਤੇ ਹੈ ਕਿ ਬਸ ਏਕ ਬਾਰ ਮੈਂ ਜੈਸਾ ਜੈਸਾ ਕਹਿ ਰਹਾ ਹੂੰ ਉਹ ਸਭ ਜਾ ਕਰ ਕਨ੍ਹਿਆ ਸੇ ਕਹਿ ਦੇ, ਕਿਆ ਨਸਰ ਪੇ ਹੈ ਪਗੜੀ ਨਤਨ ਪੇ ਹੈ ਜਾਮਾ,
ਨਸਰ ਪੇ ਹੈ ਪਗੜੀ ਨਤਨ ਪੇ ਹੈ ਜਾਮਾ,
ਪਤਾ ਦੋ ਕਨ੍ਹਿਆ ਕੋ ਨਾਮ ਹੈ ਸੁਦਾਮਾ ਹੋ,
ਬਤਾ ਦੋ ਕਨ੍ਹਿਆ ਕੋ ਨਾਮ ਹੈ ਸੁਦਾਮਾ,
ਬਤਾ ਦੋ ਕਨ੍ਹਿਆ ਕੋ ਨਾਮ ਹੈ ਸੁਦਾਮਾ ਹੋ,
ਬਤਾ ਦੋ ਕਨ੍ਹਿਆ ਕੋ ਨਾਮ ਹੈ ਸੁਦਾਮਾ,
ਬਸ ਇੱਕ ਬਾਰ ਮੋਹਨ ਤੇ ਜਾ ਕਰੀਏ ਕਹਿ ਦੋ,
ਬਸ ਇੱਕ ਬਾਰ ਮੋਹਨ ਜਾ ਕਰੀ ਕਹਿ ਦੋ
के मिलने सखा बद नसीबा गया है,
मिलने सखा बद नसीबा गया है।
अरे द्वार पालो।
सुदामा जी बहुत कहते हैं, बस एक बार जाकर कह दो। द्वारपाल विचार करते हैं, इतना कह रहा है तो जाकर के ही आते हैं। एक द्वारपाल अंदर जाता है और जैसा जैसा सुदामा जी ने कहा वो सब भगवान से कहकर आता है। और फिर
ये सुनते ही दौड़े चले आए मोहन,
ये सुनते ही दौड़े चले आए मोहन,
लगाया गले से सुदामा को मोहन हो,
लगाया गले से सुदामा को मोहन हो,
लगाया गले से सुदामा को मोहन हो,
लगाया गले से सुदामा को मोहन
हो। हुआ रुक्मणी को बहुत ही अचंभा,
हुआ रुक्मणी बहुत ही अचंभा,
कि मेहमान कैसा अजीब आ गया है,
कि मेहमान कैसा अजीब आ गया है।
अरे द्वार पालो।
अब ठाकुर जी अपने बराबर से सुदामा जी को बैठाते हैं और चरण धोने के लिए जो जल लेकर आते हैं उसे तो हाथ भी नहीं लगाते, क्योंकि जैसे ही नजरें चरणों पर पड़ती है कितने ही कांटे छाले लहू लुहान, ठाकुर जी अपने आंसुओं से सुदामा जी के चरण धोते।
बराबर से अपने सुदामा बैठाए,
बराबर से अपने सुदामा बैठाए,
चरण आंसुओं से श्याम ने धुलाए हो,
चरण आंसुओं से श्याम ने धुलाए हो।
The views expressed on the preceding program may not necessarily be those of the owner or management of WTOR radio station.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज़ वी केयर।
ट्रक ड्राइवर भाइयों, अब US और कनाडा में अनलिमिटेड डाटा वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
तुहानू पर्सनल सपोर्ट वर्कर क्यों बनना चाहिए? दूजियां दे जीवन विच बदलाव लेने लई सिर्फ 5 महीनिया विच अपना सर्टिफिकेट हासिल करो अते देखभाल विच अपना करियर शुरू करो। वधेरे जानने लई ontario.ca/govpsw ते जाओ। इसलिए अदायगी ओंटेरियो सरकार वालों कीती गई है।
मेरी पूरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773